श्री गुरु ग्रंथ साहिब सच्चे पातशाह जी की पावन पवित्र गोद विच बैठ के आप जी ने अमृत बचना का रस इन्ना कीर्तन और कीर्तन का प्रकरण सी प्रीत बड़े प्यार दे नाल आप जी ने सरवण कीता है। आओ असी अरदास विचों कल इस शब्द की विचार ते रुके सां खालसे जी के बोल बाले। कल एक बेनती आप जी दे चरणा विच कीती सी कि बोलन दा कम जुबान दा है, जिसनू असी जीभ भी कहने आ, जेहवा भी कहने आ, जिसलिए गुरु ग्रंथ साहिब जी दी बाणी ने शब्द रचना भी वरते। ते सतगुरु ने कहा, कहन लगे बोल बाले दा अर्थ है कि ओ बोल जिन्ना तो ऊपर खोर कोई शब्द खोर कोई बोल हो भी ना, ते उन्ना बोलिया दा अर्थ उस बोल दा भाव केवल अपने शरीरक तौर ते उच्ची बोलना नहीं, ए ओ बोल के जड़ा एक वरी कोई बोल जाए मुद्दतां तक लोग उस दे बोले कोई बोलां नूं कमा के जिंदगी नूं कमांदे रहे। आओ करो कृपालता साध संगत जी, आपां उसे विषय नूं धन गुरु ग्रंथ साहिब जी दे शब्द दी टेक लै के ते तवारीख दे इतिहास दे पन्नियां तों कुछ उदाहरणां लै के इस विचार नूं नपेरे संपूर्ण करांगे। धन गुरु ग्रंथ साहिब सच्चे पातशाह जी आप कृपा बख्शिश मेहर करके विच वरतो, सानू अंदर दी एकाग्रता कहन सुन वालियां नू बख्शो, तां जो पै पामनी नाल आप जी दे अमृत बचना दी विचार आपां कर सकिए। गुरु बख्शी फतेह प्रवान करो जी। वाहिगुरु जी का खालसा, वाहिगुरु जी की फतेह। कल जिवें आप जी दे चरणा विच ए अर्ग कर रहा सन कि धन गुरु नानक साहब जी ने अपनी पवित्र रचना तो जिहड़े बोल बोले ने, ਉਹ ਬੋਲੇ ਅੱਜ ਵੀ ਸਿੱਖ ਅੱਜ ਵੀ ਜਗਤ ਕਹਿੰਦਾ ਹੈ ਸਭ ਤੋਂ ਸ਼੍ਰੋਮਣੀ ਨੇ। ਤੇ ਕੱਲ ਬੇਨਤੀ ਕਰ ਰਿਹਾ ਸਾਂ ਇੱਕ ਜ਼ਬਾਨ ਵਿੱਚੋਂ ਨਿਕਲੇ ਹੋਏ ਸ਼ਬਦ ਨੇ ਜਿਹੜੇ ਸਾਡੀਆਂ ਦੂਰੀਆਂ ਨੂੰ ਮਿਟਾ ਕੇ ਨਜ਼ਦੀਕੀਆਂ ਨੇੜੇ ਲੈ ਆਉਂਦੇ ਨੇ, ਤੇ ਉਹ ਵੀ ਸਾਡੇ ਮੁੱਖ ਵਿੱਚੋਂ ਜੀਭ ਵਿੱਚੋਂ ਨਿਕਲੇ ਬੋਲ ਨੇ ਜਿਹੜੇ ਸਾਡੀ ਨੇੜਤਾ ਨੂੰ ਦੂਰੀ ਵੀ ਤਬਦੀਲ ਕਰ ਦਿੰਦੇ। ਧੰਨ ਗੁਰੂ ਅਮਰਦਾਸ ਜੀ ਨੇ ਇੱਕ ਬਚਨ ਕਿਹਾ, ਅਸੀਂ ਆਨੰਦ ਸਾਹਿਬ ਦੀ ਪਵਿੱਤਰ ਬਾਣੀ ਵਿੱਚ ਇਹ ਦੋ ਸ਼ਬਦ ਦੋ ਪੌੜੀਆਂ ਵਿੱਚੋਂ ਆਪ ਨਾਲ ਸਾਂਝ ਪਾ ਕੇ ਅੱਗੇ ਤੁਰਨਾ ਹੈ। ਧੰਨ ਗੁਰੂ ਨਾਨਕ ਸਾਹਿਬ ਜੀ ਦੀ ਜੋਤ ਗੁਰੂ ਅਮਰਦਾਸ ਫਰਮਾਉਂਦੇ ਨੇ ਕਿ ਜਿਹੜੇ ਲੋਕ ਆਪਣੇ ਕੰਨਾਂ ਨਾਲ ਸੱਚ ਨੂੰ ਸੁਣਦੇ ਨੇ ਤੇ ਕੁਦਰਤੀ ਤੌਰ ਤੇ ਉਹਨਾਂ ਦੇ ਬੋਲੇ ਵੀ ਜਿਹੜੇ ਨੇ ਉਹ ਸੱਚ ਨਾਲ ਭਿੱਜੇ ਹੋਏ ਨਿਕਲਦੇ। ਜੋ ਕੁਛ ਉਹ ਆਪਣੇ ਕੰਨਾਂ ਨਾਲ ਸੁਣਦੇ ਪਏ ਨੇ ਉਹਨੂੰ ਆਪਣੀ ਰਸਨਾ ਨਾਲ ਆਪਣੀ ਜ਼ੁਬਾਨ ਨਾਲ ਲੋਕਾਂ ਤੱਕ ਪਹੁੰਚਾਉਂਦੇ ਨੇ। ਸਹਿਬ ਕਿਰਪਾਲੂ ਜੀ ਨੂੰ ਤੇ ਸ਼ਬਦ ਵਰਤੇ ਨੇ, ਇਹ ਸਰਵਣ ਹੋ ਮੇਰਿਓ ਸੱਚ ਹੈ ਸੁਣਨਾ ਨੂੰ ਪਠਾਏ। ਜੇ ਤੂੰ ਸੱਚ ਦਾ ਬੋਲਬਾਲਾ ਕਰਨਾ ਚਾਹੁੰਦੇ ਤੇ ਪਹਿਲਾਂ ਆਪਣੇ ਕੰਨਾਂ ਨੂੰ ਸੱਚ ਸੁਣਨ ਦੀ ਵਾਧੀ ਪਾ, ਆਦਤ ਪਾ। ਜੇ ਤੂੰ ਇਹ ਕਹਿ ਵੀ ਮੈਂ ਜ਼ਬਾਨ ਤੋਂ ਸੱਚ ਬੋਲਣਾ ਪਿਆ ਤੇ ਜੇ ਕੋਈ ਤੇਰੀ ਜ਼ਿੰਦਗੀ ਬਾਰੇ ਸੱਚ ਬੋਲਣ ਦਾ ਯਤਨ ਕਰੇ, ਉਹਦੀ ਜ਼ਬਾਨ ਨੂੰ ਬੰਦ ਕਰਨਾ ਚਾਹੇ ਤੇ ਆਪਣੀ ਜ਼ਬਾਨ ਤੋਂ ਬੋਲਣਾ ਚਾਹੇ, ਇਹ ਸੱਚ ਦੇ ਬੋਲਬਾਲੇ ਨਹੀਂ ਹੁੰਦੇ। ਪਹਿਲਾਂ ਆਪਣੀ ਜ਼ਿੰਦਗੀ ਵਿੱਚ ਕੰਨਾਂ ਨਾਲ ਸੱਚ ਸੁਣਨ ਦੀ ਜ਼ਰੂਰਤ ਵੀ ਕਰ, ਤੇ ਜੇ ਸੱਚ ਸੁਣ ਸਕੇਗਾ ਤੇ ਫਿਰ ਸੱਚ ਦਾ ਬੋਲਾ ਵੀ ਤੇਰੇ ਅੰਦਰੋਂ ਨਿਕਲੇਗਾ। ਸਾਹਿਬ ਨੇ ਉੱਤੇ ਸ਼ਬਦ ਵਰਤੇ ਨੇ ਕਿ ਇਹ ਸਰਵਣ ਹੋ ਮੇਰੇ ਉਹ ਸੱਚ ਹੈ ਸੁਣਨਾ ਨੂੰ ਪਠਾਏ, ਸੱਚ ਹੈ ਸੁਣਨਾ ਨੂੰ ਪਠਾਏ, ਸਰੀਰ ਲਾਏ ਸੁਣੋ ਸਤ ਬਾਣੀ, ਜਿਤ ਸੁਣੀ ਮਨ ਤਨ ਹਰਿਆ ਹੋਵਾ, ਰਸਨਾ ਰਸਮਨ ਕਿ ਬੋਲਦੇ ਜ਼ਬਾਨ ਪਈ ਹੈ, ਸੁਣਦੇ ਕੰਨ ਪਏ ਨੇ। ਤੇ ਧੰਨ ਗੁਰੂ ਅਮਰਦਾਸ ਕਹਿੰਦੇ ਜਦੋਂ ਤੂੰ ਕੰਨ ਨਾਲ ਸੱਚੇ ਬੋਲੇ ਸੁਣੇਗਾ ਤੇ ਇਹ ਗੁਰੂ ਕੇ ਸਿੱਖਾਂ ਤੇਰੀ ਰਸਨਾ ਨੂੰ ਸਵਾਦ ਆਏਗਾ ਤੇ ਉਹ ਰਸਨਾ ਵੀ ਫਿਰ ਸੱਚ ਦੇ ਬੋਲੇ ਬੋਲੇ। ਤੇ ਜਿਨ੍ਹਾਂ ਨੇ ਸੱਚ ਦੇ ਬੋਲੇ ਨੂੰ ਸੁਣਿਆ ਤੇ ਗੁਰਮੁਖੋ ਉਹਨਾਂ ਦੀ ਜ਼ਬਾਨ ਵਿੱਚੋਂ ਨਿਕਲਿਆ ਹੋਇਆ ਵੀ ਸੱਚ, ਉਹਨੂੰ ਇੰਨਾ ਕੁ ਗੁਰੂ ਨੇ ਮਾਂਜ ਦਿੱਤਾ, ਉਹਨੂੰ ਇੰਨਾ ਕੁ ਸ਼ੁੱਧ ਕਰ ਦਿੱਤਾ ਕਿ ਉਹਦੇ ਬੋਲਿਆਂ ਨੂੰ ਲੋਕ ਅੱਜ ਵੀ ਮੰਨਦੇ ਪਏ। ਧੰਨ ਗੁਰੂ ਅਮਰਦਾਸ ਜੀ ਨੇ ਬਚਨ ਕਿਹਾ, ਜਦੋਂ ਅਸੀਂ ਪੜ੍ਹਦੇ ਹਾਂ ਕਿ ਕਰ ਕਿਰਪਾ ਕਿਲ ਵਿਖ ਕੱਟੈ, ਜਦੋਂ ਦਾਤਾ ਮੇਰ ਕਰੇ ਅੰਦਰ ਦੇ ਪਾਪਾਂ ਨੂੰ ਦਗਦ ਕਰਦਾ ਹੈ, ਕਰ ਕਿਰਪਾ ਕਿਲ ਵਿਖ ਕੱਟੈ ਗਿਆਨ ਅੰਜਨ ਸਾਰਿਆ, ਅੰਦਰੋਂ ਜਿਨ ਕਾ ਮੋਹ ਟੁੱਟਾ ਤਿੰਨ ਕਾ ਸ਼ਬਦ ਸੱਚੈ ਸਵਾਰਿਆ। ਜਿਨ੍ਹਾਂ ਦੇ ਸ਼ਬਦ ਨੂੰ, ਸ਼ਬਦ ਦਾ ਅਰਥ ਇੱਥੇ ਬਾਣੀ ਨਹੀਂ, ਮੈਂ ਕਈ ਵਾਰੀ ਅਰਥ ਕਰਨਾ ਸ਼ਬਦ ਦਾ ਇੱਥੇ ਗੁਰੂ ਗ੍ਰੰਥ ਸਾਹਿਬ ਦਾ ਸ਼ਬਦ ਨਹੀਂ, ਇੱਥੇ ਸ਼ਬਦ ਦਾ ਅਰਥ ਤਿੰਨ ਕਾ ਸ਼ਬਦ, ਉਹਨਾਂ ਦੇ ਬੋਲੇ ਨੂੰ ਗੁਰੂ ਨੇ ਇੰਨਾ ਕੁ ਸਵਾਰ ਦਿੱਤਾ ਕਿ ਉਹਨਾਂ ਦੇ ਬੋਲ ਤੋਂ ਉੱਚਾ ਹੋਰ ਕੋਈ ਬੋਲ ਹੈ। ਤਿੰਨ ਕਾ ਸ਼ਬਦ ਸੱਚਾ ਸਵਾਰਿਆ। ਹੁਣ ਜਿਨ੍ਹਾਂ ਦੇ ਬੋਲੇ ਸਦਾ ਰਹਿਣੇ ਨੇ ਉਹਨਾਂ ਉੱਤੇ ਗੁਰੂ ਅਰਜਨ ਸਾਹਿਬ ਕਹਿੰਦੇ ਨੇ ਮੇਰੇ ਪਰਮਾਤਮਾ ਦੀਆਂ ਤਿੰਨ ਬਖਸ਼ਾਂ ਹੁੰਦੀਆਂ। ਦੇਖੋ ਉਹਨਾਂ ਦੇ ਬੋਲੇ ਜਦੋਂ ਉਹ ਬੋਲਦੇ ਨੇ, ਧੰਨ ਗੁਰੂ ਅਰਜਨ ਸਾਹਿਬ ਦਾ ਇਹ ਸ਼ਬਦ ਅਸੀਂ ਪੜ੍ਹਨੇ, ਇਸ ਕਰਕੇ ਅਰਜ਼ ਕਰਨੀ ਚਾਹੁੰਦਾ ਕਿਉਂਕਿ ਅਕਸਰ ਅਸੀਂ ਇਹ ਸ਼ਬਦ ਜਦੋਂ ਦਾਤਾ ਕੋਈ ਸਾਨੂੰ ਦਾਤ ਦੇ ਤੇ ਆਪਣੇ ਨਾਲ ਟੁਕਾ ਕੇ ਕਹਿੰਦੇ ਹਾਂ ਵੀ ਇਹ ਸ਼ਬਦ ਜ਼ਰੂਰ ਪੜ੍ਹੋ ਕਿ ਜੋ ਮੰਗ ਹੈ ਠਾਕੁਰ ਆਪਣੇ ਤੇ, ਅਸਲ ਵਿੱਚ ਇਹ ਖਾਲਸੇ ਦਾ ਬੋਲਾ ਹੈ। ਇਹ ਬ੍ਰਹਮ ਗਿਆਨੀ ਦਾ ਬੋਲਾ ਹੈ, ਇਹ ਸੰਤ ਦਾ ਬੋਲਾ ਹੈ, ਇਹ ਕਰਮੀ ਵਾਲੇ ਓਤ ਪੋਤ ਅੰਦਰੋਂ ਜੁੜੇ ਹੋਏ ਦਾ ਬੋਲਾ ਹੈ। ਐਵੇਂ ਨਹੀਂ ਕਿ ਘਰੋਂ ਉੱਠਿਆ ਤੇ ਮੈਂ ਕਹਿ ਦਿੱਤਾ ਮੇਰੇ ਲਈ ਸ਼ਬਦ ਪੜ੍ਹ ਦਿਓ। ਸੱਚ ਜਾਣੋ, ਠੀਕ ਹੈ ਸ਼ਬਦ ਸੁਣਨਾ ਪੜ੍ਹਨਾ ਬੜੀ ਚੰਗੀ ਗੱਲ ਹੈ, ਪਰ ਭਰਮ ਨੂੰ ਨਾ ਪਾਲਦੇ ਰਹੀਏ ਕਿ ਸ਼ਾਇਦ ਇਹ ਬੋਲੇ ਮੇਰੀ ਜ਼ਬਾਨ ਦੇ ਬੋਲੇ। ਪਹਿਲੀ ਬੇਨਤੀ ਕਰਾਂ, ਗੁਰੂ ਅਰਜਨ ਸਾਹਿਬ ਨੇ ਕਿਹਾ ਇਹ ਬੋਲੇ ਕਿੰਨਾ ਦੇ ਨੇ ਜੀ? ਉਹਨਾਂ ਨੇ ਪਹਿਲਾ ਸ਼ਬਦ ਵਰਤਿਆ ਕਿਵੇਂ, ਜਿਨ੍ਹਾਂ ਦੇ ਸਿਰ ਤੇ ਮੇਰੇ ਰੱਬ ਦਾ ਹੱਥ ਹੋਵੇ ਇਹ ਉਹਨਾਂ ਦੇ ਬੋਲੇ। ਦੂਸਰਾ ਸ਼ਬਦ ਕਿਹਾ ਕਿ ਜਿਨ੍ਹਾਂ ਦੇ ਉੱਤੇ ਮੇਰੇ ਪਰਮਾਤਮਾ ਦੀ ਨਜ਼ਰ ਹੋਵੇ ਇਹ ਉਹਨਾਂ ਦੇ ਬੋਲੇ ਨੇ। ਤੇ ਤੀਜਾ ਸ਼ਬਦ ਕਿਹਾ ਕੇਵਲ ਹੱਥ ਤੇ ਨਜ਼ਰ ਨਹੀਂ, ਜਿਨ੍ਹਾਂ ਨੂੰ ਮੇਰੇ ਗੁਰੂ ਨੇ ਕੁੱਟ ਕੇ ਆਪਣੇ ਸੀਨੇ ਨਾਲ ਲਾ ਲਿਆ ਇਹ ਗੱਲ ਵਿੱਚ ਲੱਗਿਆ ਹੋਇਆਂ ਦੇ ਬੋਲੇ। ਉਸ ਸ਼ਬਦ ਵਿੱਚ ਤਿੰਨ ਗੱਲਾਂ ਪਹਿਲਾਂ ਕਹੀਆਂ ਨੇ ਤੇ ਅਸੀਂ ਉਹ ਪੜ੍ਹਦੇ ਹਾਂ। ਚਤੁਰ ਦਿਸ਼ਾ ਤੀਨੋ ਬਲ ਆਪਣਾ ਸਿਰ ਉੱਪਰ ਕਰ ਧਾਰਿਓ। ਜੇ ਬੋਲ ਬਾਲੇ ਕਰਨੇ ਨੇ ਤੇ ਅਰਦਾਸ ਕਰ ਮੇਰੇ ਸਤਿਗੁਰੂ, ਮੇਰਾ ਬੋਲਾ ਤਾਂ ਰਹੇਗਾ ਜੇ ਤੇਰਾ ਹੱਥ ਮੇਰੇ ਸਿਰ ਦੇ ਉੱਤੇ ਹੋਵੇ। ਤੇ ਕਹਿਣ ਲੱਗੇ ਚਤੁਰ ਦਿਸ਼ਾ ਤੀਨੋ ਬਲ ਆਪਣਾ ਸਿਰ ਉੱਪਰ ਕਰ ਧਾਰਿਓ, ਸਿਰ ਉੱਤੇ ਹੱਥ ਹੋਵੇ। ਤੇ ਦੂਜੀ ਉਸ ਬੋਲੇ ਵਾਲੇ ਦੀ ਨਿਸ਼ਾਨੀ ਹੈ ਕਿਰਪਾ ਕਟਾਕ ਅਵਲੋਕਨ ਕੀਨੋ ਦਾਸ ਕਾ ਦੁੱਖ ਵਿਧਾਰਿਓ, ਉਹਦੇ ਤੇ ਕਿਰਪਾ ਕਟਾਕਸ਼ ਹੋਵੇ, ਉਹਦੇ ਤੇ ਮੇਰ ਭਰੀ ਨਜ਼ਰ ਹੋਵੇ। ਤੇ ਤੀਜਾ ਬਚਨ ਕਹਿਣ ਲੱਗੇ ਪਿਆਰੇ ਕਿਰਪਾ ਕਟਾਕ ਅਵਲੋਕਨ ਕੀਨੋ ਦਾਸ ਕਾ ਦੁੱਖ ਵਿਧਾਰਿਓ, ਹਰ ਜਨ ਰਾਖੇ ਗੁਰ ਗੋਬਿੰਦ। ਜਿਹੜੇ ਬੋਲੇ ਬੋਲਦੇ ਨੇ ਉਹ ਗੁਰੂ ਤੋਂ ਟੁੱਟੇ ਹੋਏ ਨੇ, ਉਹ ਇੰਨੇ ਕੁ ਜੁੜੇ ਨੇ। ਕੰਠ ਲਾਏ ਅਵਗੁਣ ਸਭ ਮੇਟੈ ਦਿਆਲ ਪੁਰਖ ਬਖਸ਼ੰਦ, ਜਿਨ੍ਹਾਂ ਦੇ ਫਿਰ ਉੱਪਰ ਕਰ ਧਾਰਿਓ, ਜਿਨ੍ਹਾਂ ਨੂੰ ਕਿਰਪਾ ਕਟਾਕ ਅਵਲੋਕਨ ਕੀਨੋ, ਜਿਨ੍ਹਾਂ ਨੂੰ ਕੰਠ ਲਾਇਆ ਹੋਇਆ, ਫਿਰ ਜਦੋਂ ਉਹ ਆਪਣੀ ਜ਼ਬਾਨ ਤੋਂ ਬੋਲਦੇ ਨੇ ਉਹਨਾਂ ਨੂੰ ਸਾਹਿਬ ਕਹਿੰਦੇ ਨੇ ਜੋ ਮੰਗੈ ਠਾਕੁਰ ਆਪਣੇ ਤੇ ਸੋਈ ਸੋਈ ਦੇਵੈ। ਨਾਨਕ ਦਾਸ ਮੁੱਖ ਤੇ ਜੋ ਬੋਲੇ ਉਹਵੇ ਖਾਲਸੇ ਜੀ ਕੇ ਬੋਲ ਬਾਲੇ ਬੋਲੋ ਜੀ ਵਾਹਿਗੁਰੂ। ਧਿਆਨ ਦਿਓ, ਹਜ਼ੂਰ ਕਹਿ ਰਹੇ ਨੇ ਫਿਰ ਜੋ ਮੰਗੈ ਠਾਕੁਰ ਆਪਣੇ ਤੇ ਸੋਈ ਸੋਈ ਦੇਵੈ। ਨਾਨਕ ਦਾਸ ਮੁੱਖ ਤੇ ਜੋ ਬੋਲੇ ਇਹਾਂ ਉਹਾਂ ਸੱਚ ਹੋਵੇ, ਉਹ ਬੋਲਾਂ ਜਿਹੜਾ ਇੱਥੇ ਵੀ ਸੱਚ ਹੋਵੇ ਤੇ ਪਰਮਾਤਮਾ ਦੀ ਦਰਗਾਹ ਵਿੱਚ ਵੀ ਸੱਚ ਹੋਵੇ। ਕਈ ਵਾਰੀ ਸਾਨੂੰ ਕੋਈ ਨਾ ਕੋਈ ਉਦਾਹਰਨ ਲੈਣੀ ਪੈਂਦੀ ਵੀ ਇਹ ਕਿਵੇਂ ਹੋ ਸਕਦਾ। ਭਾਈ ਗੁਰਦਾਸ ਉਹਨਾਂ ਨੇ ਇੱਕ ਪੌੜੀ ਬਹੁਤ ਪਿਆਰੀ ਇਸ ਸੰਬੰਧੀ ਕਹੀ ਹੈ, ਭਾਵੇਂ ਇਹ ਉਦਾਹਰਨ ਬਹੁਤ ਪੁਰਾਣਕ ਹੈ। ਤੇ ਅਰਜ਼ ਕਰਾਂ, ਸਿਰਫ ਬੇਨਤੀ ਕਰਨੀ ਹੈ ਵੀ ਜਿਹਦੇ ਬੋਲਾਂ ਵਿੱਚ ਰੱਬ ਵਰਤਦਾ ਉਹਦੇ ਬੋਲੇ ਇੱਥੇ ਤੇ ਉੱਥੇ ਝੂਠੇ ਨੇ। ਅਸੀਂ ਕਈ ਵਾਰੀ ਇਹ ਪੜ੍ਹਦੇ ਹਾਂ ਭਗਤ ਵੱਡਾ ਰਾਜਾ ਜਨਕ ਹੈ ਗੁਰਮੁਖ ਮਾਇਆ ਵਿੱਚ ਉਦਾਸੀ, ਉਹਦੇ ਬੋਲਾਂ ਨੇ ਕਰੋੜਾਂ ਲੋਕਾਂ ਦੀਆਂ ਜਮਾਂ ਦੀਆਂ ਫਾਹੀਆਂ ਕਰ ਦਿੱਤੀਆਂ, ਉਹਨਾਂ ਬੋਲਿਆਂ ਦਾ ਫਿਰ ਧਿਆਨ ਧਰਿਆ ਜਾਂਦਾ। ਕਹਿਣ ਲੱਗੇ ਭਗਤ ਵੱਡਾ ਰਾਜਾ ਜਨਕ ਹੈ ਗੁਰਮੁਖ ਮਾਇਆ ਵਿੱਚ ਉਦਾਸੀ, ਦੇਵ ਲੋਕ ਨੂੰ ਚੱਲਿਆ ਗਣ ਗੰਧਰਵ ਸਭਾ ਸੁਖਵਾਸੀ, ਜੰਮਪੁਰ ਗਿਆ ਪੁਕਾਰ ਸੁਣ ਗਲ ਲਾਮਨ ਜੀ ਨਰਕ ਨਿਵਾਸੀ, ਧਰਮ ਰਾਏ ਨੂੰ ਆਖਿਓਸ। ਉਹਨੇ ਬੋਲਿਆ, ਉਹਦੇ ਅੰਦਰੋਂ ਇੱਕ ਬੋਲਾ ਨਿਕਲਿਆ, ਧਰਮ ਰਾਏ ਨੂੰ ਆਖਿਓਸ ਸਭਨਾ ਦੀ ਕਰ ਬੰਦ ਖਲਾਸੀ। ਤੇ ਜਿਹਦੇ ਫਿਰ ਬੋਲੇ ਖਾਲਸੇ ਹੀ ਹੋਣ ਨਾ, ਉਹਦੇ ਅੱਗੇ ਹੱਥ ਜੋੜ ਕੇ ਧਰਮ ਰਾਜ ਵੀ ਖਲੋ ਜਾਂਦਾ। ਖਾਲਸੇ ਦੇ ਬੋਲ ਬਾਲੇ ਹੋਣ, ਧਰਮ ਰਾਏ ਨੂੰ ਆਖਿਓਸ ਸਭਨਾ ਦੀ ਕਰ ਬੰਦ ਖਲਾਸੀ, ਕਰੇ ਬੇਨਤੀ ਧਰਮ ਰਾਏ ਖਾਉ ਸੇਵਰ ਠਾਕੁਰ ਅਗਨਾਸ਼ੀ। ਕਹਿਣ ਲੱਗੇ ਮੈਂ ਇਹਨਾਂ ਨੂੰ ਛੱਡ ਨਹੀਂ ਸਕਦਾ, ਜਿੰਨੀ ਦੇਰ ਤੱਕ ਇਹਨਾਂ ਦੇ ਜਿਤਨੇ ਕੀਤੇ ਪਾਪ ਨੇ ਉਨੀ ਕੋਈ ਕਮਾਈ ਆਪਣੀ ਦੇਵੇ। ਹੁਣ ਦੇਖੋ ਉਹਦੇ ਅੰਦਰ ਸੱਚ, ਸਿਰ ਮੈਂ ਉਦਾਹਰਨ ਅਰਜ਼ ਕਰ ਰਿਹਾ, ਅੰਦਰ ਸੱਚ ਹੈ। ਉਸਨੇ ਇੱਕੋ ਸ਼ਬਦ ਕਿਹਾ, ਕਹਿੰਦੇ ਜੇ ਮੈਂ ਕਮਾਈ ਕੀਤੀ ਹੈ ਨਾ, ਮੇਰੀ ਕਮਾਈ ਵਿੱਚੋਂ ਜਿਤਨੀ ਕਮਾਈ ਲੱਗ ਸਕਦੀ ਹੈ ਇਹਨਾਂ ਦੀ ਬੰਦ ਖਲਾਸੀ ਕਰ ਦੇ। ਉਸ ਵੇਲੇ ਕਹਿੰਦੇ ਨੇ ਗਹਿਣੇ ਧਰਿਓ ਨੇ ਏਕ ਨਾਉ, ਪਾਪਾਂ ਨਾਲ ਕਰੇ ਨਿਰਜਾਸੀ, ਪਰ ਸੰਗ ਪਾਪ ਨਾ ਪੁੱਜਨੇ, ਗੁਰਮੁਖ ਨਾਉ ਅਤੁਲ ਨਾ ਤੁਲਾਸੀ, ਨਰਕੋ ਛੁੱਟੇ ਜੀ ਜੰਤ, ਕੱਟੀ ਸਿਲਕ ਗਲੋ ਜਮ ਫਾਸੀ, ਤੇ ਕਿਹੜੇ ਬੋਲੇ ਮੁਕਤ ਜੁਗਤ ਨਾਵੇਂ ਕੀ ਬਸ। ਜਿਹਦੇ ਕੋਲ ਪਰਮਾਤਮਾ ਦੇ ਨਾਮ ਦਾ ਬੋਲ ਬਾਲਾ ਹੋਵੇ, ਜਿਹਦੇ ਕੋਲ ਵਾਹਿਗੁਰੂ ਦਾ ਨਾਮ ਹੋਵੇ, ਖੈਰ ਆਓ ਆਪਾਂ ਇਸ ਵਿਸ਼ੇ ਤੇ ਅੱਗੇ ਤੁਰੀਏ। ਖਜ਼ੂਰ ਕਹਿੰਦੇ ਨੇ ਇੱਕ ਬੋਲੇ ਉਹ ਨੇ ਜਿਨ੍ਹਾਂ ਦਾ ਧਿਆਨ ਕਰਕੇ ਲੋਕ ਜੀਵਨ ਕਮਾਉਂਦੇ ਪਏ ਨੇ, ਇੱਕ ਬੋਲੇ ਉਹ ਨੇ ਜਿਹੜੇ ਬੰਦੇ ਦੇ ਅੰਦਰ ਨੂੰ ਆਪ ਵੀ ਸਾੜਦੇ ਨੇ ਤੇ ਜਦੋਂ ਦੂਜਾ ਕੰਨਾਂ ਨੂੰ ਸੁਣਦਾ ਤੇ ਅੰਦਰ ਉਹਦਾ ਵੀ ਸਾੜਦੇ ਪਏ। ਦੋ ਪ੍ਰਮਾਣ ਦੇ ਕੇ ਅੱਗੇ ਤੁਰਨੇ, ਅਸੀਂ ਜਦੋਂ ਗੁਰੂ ਨਾਨਕ ਸਾਹਿਬ ਦੇ ਬਚਨ ਬੋਲਦੇ ਹਾਂ, ਕਹਿੰਦੇ ਨੇ ਉਹ ਬੋਲਾ ਬੋਲ ਜਿਹਦੇ ਬੋਲਣ ਨਾਲ ਤੇਰੀ ਸਮਾਜ ਵਿੱਚ ਇੱਜ਼ਤ ਬਣ ਜਾਏ, ਉਹ ਬੋਲਾ ਬੋਲ ਜਿਹਦੇ ਬੋਲਣ ਦੇ ਨਾਲ ਤੇਰੀ ਪਰਮਾਤਮਾ ਦੇ ਘਰ ਵੀ ਸਾਂਝ ਪੈ ਜਾਏ, ਉਹ ਬੋਲ ਬੋਲ ਜਿਹਦੇ ਬੋਲਣ ਦੇ ਨਾਲ ਲੋਕਾਂ ਦੇ ਅੰਦਰ ਨੂੰ ਸ਼ੀਤਲਤਾ ਮਿਲੇ। ਸਾਹਿਬ ਨੇ ਉਸ ਬੋਲਿਆਂ ਸੰਬੰਧੀ ਇੱਕ ਬਚਨ ਕਿਹਾ, ਕਹਿਣ ਲੱਗੇ ਜਿੱਤ ਬੋਲਿਆ ਪੱਤ ਪਾਈਐ, ਇਹ ਨੇ ਖਾਲਸਾ ਹੀ ਬੋਲੇ। ਜਿਹਦੇ ਬੋਲਣ ਨਾਲ ਲੋਕ ਪਰਲੋਕ ਵਿੱਚ ਪੱਤ ਬਣਦੀ ਹੋਵੇ, ਇਹੋ ਜਿਹਾ ਬੋਲ ਬੋਲ ਸ਼ਬਦ ਵਰਦੇ ਨੇ। ਜਿੱਤ ਬੋਲਿਆ ਪੱਤ ਪਾਈਐ, ਸੋ ਬੋਲਿਆ ਪ੍ਰਵਾਨ, ਉਹ ਬੋਲਿਆ ਪ੍ਰਵਾਨ ਹੈ ਜਿਹੜਾ ਰੱਬ ਦੀ ਦਰਗਾਹ ਵਿੱਚ ਇੱਜ਼ਤ ਦਵਾਏ। ਫਿੱਕਾ ਬੋਲ ਗੁੱਚਣਾ ਸੁਣ ਮੂਰਖ ਮਨ ਆ ਜਾਣ, ਜੇ ਤੂੰ ਜ਼ਬਾਨ ਤੋਂ ਫਿੱਕਾ ਬੋਲ ਕੇ ਕਿਸੇ ਨੂੰ ਗਾਲਾਂ ਕੱਢੀ ਜਾਣਾ ਤੇ ਮਗਰੋਂ ਕਹਿ ਖਾਲਸਾ ਵੀਰ ਰਸ ਵਿੱਚ ਮੈਨੂੰ ਖਿਮਾ ਕਰਿਓ, ਉਹ ਖਾਲਸੇ ਦੇ ਬੋਲੇ ਨਹੀਂ, ਉਹ ਅੰਮ੍ਰਿਤਧਾਰੀ ਦੇ ਬੋਲੇ ਨਹੀਂ, ਉਹ ਗੁਰੂ ਗੋਬਿੰਦ ਸਿੰਘ ਦੇ ਪੁੱਤਰ ਦੇ ਬੋਲੇ ਨਹੀਂ ਹੋ ਸਕਦੇ। ਸਾਹਿਬ ਕਹਿੰਦੇ ਨੇ ਜਿੱਤ ਬੋਲਿਆ ਪੱਤ ਪਾਈਐ, ਸੋ ਬੋਲਿਆ ਪ੍ਰਵਾਨ, ਫਿੱਕਾ ਬੋਲ ਗੁੱਚਣਾ ਸੁਣ ਮੂਰਖ ਮਨ ਆ ਜਾਣ। ਸਤਿਗੁਰੂ ਫਿੱਕਾ ਬੋਲ ਕੇ ਵਿਗੁੱਚੀ ਦਾ ਕਿਵੇਂ? ਇਹ ਤਾਂ ਕਹਿ ਦਿੱਤਾ ਵੈਸੇ ਵਿਗੁੱਚਣ ਦਾ ਅਰਥ ਹੁੰਦਾ ਖੁਆਰ ਹੋਣਾ। ਦਾਤਾ ਜੀ ਕਿਵੇਂ ਵਿਗੁੱਚੀ ਦਾ ਫਿੱਕਾ ਬੋਲ ਕੇ? ਉੱਥੇ ਫਿਰ ਮੇਰੇ ਸਾਹਿਬ ਨੇ ਇੱਕ ਸ਼ਲੋਕ ਕਿਹਾ, ਆਸਾ ਕੀ ਵਾਰ ਦਾ, ਨਾਨਕ ਫਿੱਕਾ ਬੋਲਿਆ ਤਨ ਮਨ ਫਿੱਕਾ ਹੋਏ। ਇਹ ਵੀ ਵਿਗੁੱਚਣਾ, ਜਦੋਂ ਤੂੰ ਫਿੱਕਾ ਬੋਲੇਗਾ ਖੁਆਰ ਕੀ ਹੋਵੇਗਾ, ਤੇਰਾ ਆਪਣਾ ਤਨ ਵੀ ਬਿਲਕੁਲ ਫਿੱਕਾ ਪੈ ਜਾਏਗਾ। ਅਸਲੀਅਤ ਹੈ ਕਿ ਜਦੋਂ ਆਪਾਂ ਆਪਣੇ ਅੰਦਰ ਨੂੰ ਰੁੱਖਿਆਂ ਰੱਖ ਕੇ ਗੱਲ ਕਰਾਂਗੇ ਤੇ ਜਿਹੜਾ ਬੰਦਾ ਰੁੱਖਾ ਬੋਲਦਾ ਨਾ, ਉਸ ਬੰਦੇ ਦਾ ਅੰਦਰ ਕਦੀ ਵੀ ਭਿੱਜਿਆ ਹੋਇਆ ਨਹੀਂ ਹੋ ਸਕਦਾ। ਜਿਹੜਾ ਬੰਦਾ ਭਿੱਜ ਕੇ ਬੋਲਦਾ ਹੈ, ਮੇਰਾ ਰੱਬ ਮੇਲ ਕਰੇ, ਜ਼ਿਆਦਾਤਰ ਉਹ ਲੋਕ ਨੇ ਜਿਨ੍ਹਾਂ ਦੇ ਆਪਣੇ ਅੰਦਰ ਭਿੱਜੇ ਹੁੰਦੇ ਨੇ। ਕਦੀ ਤੱਕੋ ਇੱਕ ਉਦਾਹਰਨ ਅਰਜ਼ ਕਰਾਂ, ਲੂ ਗਰਮ ਚੱਲਦੀ ਪਈ ਹੈ, ਤਨ ਨੂੰ ਉਹ ਚਮੜੀ ਨੂੰ ਸਾੜਦੀ ਪਈ ਹੈ, ਤੇ ਜੇ ਕਿਤੇ ਠੰਡੇ ਪਾਣੀ ਦਾ ਦਰਿਆ ਕੋਲ ਵਗਦਾ ਹੋਵੇ ਤੇ ਉਸ ਦਰਿਆ ਵਿੱਚ ਇਸ਼ਨਾਨ ਕਰਕੇ ਬਾਹਰ ਨਿਕਲੋ ਤੇ ਉਹੀ ਲੂ ਜਿਹੜੀ ਹੈ ਬੰਦੇ ਨੂੰ ਠੰਡੀ ਲੱਗਣ ਲੱਗ ਪੈਂਦੀ। ਕਿਉਂ? ਇੱਕ ਘੜੀ ਪਹਿਲਾਂ ਉਹ ਤਨ ਨੂੰ ਸਾੜਦੀ ਸੀ, ਹੁਣ ਤਨ ਦੀ ਚਮੜੀ ਨੂੰ ਠੰਡ ਕਿਉਂ? ਕਹਿਣ ਲੱਗੇ ਦਾ ਕਾਰਨ ਇਹ ਵੇ ਕਿ ਅਸਲ ਵਿੱਚ ਤੂੰ ਆਪ ਠੰਡਾ ਹੋ ਕੇ ਆਇਆ, ਤੇਰੇ ਸਰੀਰ ਨੂੰ ਲੱਗਾ ਹੋਇਆ ਜਲ ਪਾਣੀ ਉਹਦੀ ਤਸੀਰ ਠੰਡੀ ਤੇ ਲੂ ਵੀ ਠੰਡੀ ਲੱਗਣ ਲੱਗ ਪਈ ਹੈ। ਜਿਹੜਾ ਆਪ ਠੰਡਾ ਹੋਵੇਗਾ ਉਹਦੇ ਅੰਦਰ ਕੋਲ ਬੈਠਿਆਂ ਵੀ ਠੰਡ ਪੈਗੀ, ਤੇ ਜਿਹੜਾ ਆਪ ਹੀ ਅੰਦਰੋਂ ਸੜਿਆ ਭੁੱਜਿਆ ਪਿਆ, ਸੱਚ ਜਾਣੋ ਉਹਨੇ ਕਿਸੇ ਦੇ ਅੰਦਰ ਨੂੰ ਟਿਕਾ ਨਹੀਂ ਦੇਣਾ। ਮੇਰੇ ਗੁਰੂ ਨਾਨਕ ਸਾਹਿਬ ਨੇ ਸ਼ਬਦ ਵਰਤੇ ਨੇ ਕਿ ਨਾਨਕ ਫਿੱਕਾ ਬੋਲਿਆ ਤਨ ਮਨ ਫਿੱਕਾ ਹੋਏ, ਫਿੱਕੋ ਫਿੱਕਾ ਸੱਦੀਆ, ਫਿੱਕੋ ਫਿੱਕੀ ਸੋਏ ਸੋਏ ਦਰਸ਼ਨ ਦਾ ਸ਼ੋਭਾ। ਬਗੈਰ ਦਰਸ਼ਨ ਤੋਂ ਲੋਕੀ ਅੱਗੇ ਜਾ ਕੇ ਦੱਸ ਦਿੰਦੇ ਨੇ ਫਲਾਣੇ ਬੰਦੇ ਨਾਲ ਗੱਲ ਨਾ ਕਰੀ, ਬੜਾ ਭੈੜਾ ਬੋਲਦੇ, ਬੜਾ ਰੁੱਖਾ ਬੋਲਦੇ। ਸਾਹਿਬ ਕਹਿੰਦੇ ਨੇ ਉਹਦੀ ਚਾਰ ਚੁਫੇਰੇ ਮਸ਼ਹੂਰੀ ਫਿੱਕਾ ਬੋਲਣ ਕਰਕੇ ਹੋ ਜਾਂਦੀ। ਨਾਨਕ ਫਿੱਕਾ ਬੋਲਿਆ ਤਨ ਮਨ ਫਿੱਕਾ ਹੋਏ, ਫਿੱਕੋ ਫਿੱਕਾ ਸੱਦੀਐ, ਫਿੱਕੇ ਫਿੱਕੀ ਸੋਏ, ਫਿੱਕਾ ਮੂਰਖ ਆਖੀਐ, ਦਰਗਾਹ ਲੈ ਸਜਾਏ। ਉਸ ਬੰਦੇ ਨੂੰ ਰੱਬ ਦੀ ਦਰਗਾਹ ਵਿੱਚ ਪਾਣਾ ਦੀ ਸਜ਼ਾ ਮਿਲਦੀ ਹੈ, ਉਹਨੂੰ ਜੁੱਤੀਆਂ ਦੀ ਸਜ਼ਾ ਮਿਲਦੀ ਹੈ, ਜਿਹੜਾ ਕੇਵਲ ਜ਼ਬਾਨ ਤੋਂ ਫਿੱਕਾ ਬੋਲੀ ਜਾਏ। ਸਾਹਿਬ ਬਾਬੇ ਫਰੀਦ ਨੂੰ ਪੁੱਛੋ, ਉਹ ਕਹਿੰਦੇ ਨੇ ਜ਼ਬਾਨ ਤੋਂ ਬੋਲਣ ਵਾਲਿਆ ਇੰਨਾ ਕੁ ਫਿੱਕਾ ਨਾ ਬੋਲੀ, ਅੱਜ ਬਹੁਤ ਖੇਦ ਲੱਗਦਾ। ਅਸੀਂ ਗੱਲ ਧੰਨ ਗੁਰੂ ਗ੍ਰੰਥ ਸਾਹਿਬ ਦੀ ਕਰਨੀ, ਕਈ ਵਾਰੀ ਇਹ ਭੁਲੇਖਾ ਪਾਉਣ ਦੇ ਲਈ ਸੰਗਤ ਵਿੱਚ ਕਿ ਇਹ ਬੁਲਾਰਾ ਜਿਹੜਾ ਬਹੁਤ ਕੜਕਣਾ ਬੋਲਦਾ, ਇਹਦੇ ਜ਼ਬਾਨ ਇਹ ਜਦੋਂ ਬੋਲਦਾ ਬਸ ਲੋਕਾਂ ਦੀ ਧੰਨ ਧੰਨ ਕਰਾ ਦਿੰਦਾ। ਮੈਨੂੰ ਖਿਮਾ ਕਰਿਓ, ਮੇਰੇ ਗੁਰੂ ਨਾਨਕ ਦੀ ਰਚਨਾ ਬਿਲਕੁਲ ਫਿੱਕੀ ਨਹੀਂ, ਤੇ ਜੇ ਕੋਈ ਨਿੱਜੀ ਕੌਮੇ ਦੇ ਸ਼ਬਦ ਵਿੱਚ ਵਰਤਦਾ ਤੇ ਉਹ ਗੁਰੂ ਨਾਨਕ ਦੇ ਬੋਲੇ ਨਹੀਂ ਹੋ ਸਕਦੇ। ਗੁਰੂ ਤਾਂ ਹੈ ਹੀ ਵਿੱਚ ਬੋਲਣਾ ਜੀ, ਹਰ ਸੱਜਣ ਸਵਾਮੀ ਮੋਰਾ ਹਉ ਸੰਭਲ ਸੱਕੀ ਜੀ, ਉਹ ਕਦੇ ਨਾ ਬੋਲੇ ਕੌੜਾ। ਬਾਬਾ ਜੀ ਕਹਿੰਦੇ ਨੇ ਕੌੜਾ ਬੋਲ ਨਾ ਜਾਣੇ, ਪੂਰਨ ਭਗਵਾਨੇ ਔਗਣ ਕੋ ਨਾ ਚਿਤਾਰੇ। ਮੇਰੇ ਗੁਰੂ ਦੇ ਤੇ ਬੋਲੇ ਇਹ ਨੇ ਕਿ ਖੂਬ ਤੇਰੀ ਪਗੜੀ ਮਿੱਠੇ ਤੇਰੇ ਬੋਲ, ਮੇਰੇ ਗੁਰੂ ਦੇ ਤਾਂ ਬੋਲ ਇਹ ਨੇ ਕਿ ਤੇਰੀ ਚਾਲ ਸੁਹਾਵੀ ਮਧੁਰਾਣੀ ਬਾਣੀ, ਕੋਕਨ ਕੋਕਲਾ ਤਰਲ ਜਵਾਨੀ, ਤੇਰੀ ਤਾਂ ਮੇਰੇ ਦਾਤਾ ਚਾਲ ਸਾਰੰਗ ਦੀ ਤਰ੍ਹਾਂ ਹਾਥੀ ਦੀ ਤਰ੍ਹਾਂ ਮਸਤ ਹੈ, ਤੇ ਤੇਰੇ ਬੋਲ ਜਿਹੜੇ ਨੇ ਉਹ ਕੋਇਲ ਨਾਲੋਂ ਵੀ ਵੱਧ ਮਿੱਠੇ ਨੇ। ਤੇ ਗੁਰੂ ਗ੍ਰੰਥ ਸਾਹਿਬ ਨੇ ਤਾਂ ਇੱਕ ਸ਼ਬਦ ਕਿਹਾ, ਕਹਿੰਦੇ ਨੇ ਜਦੋਂ ਮੇਰਾ ਗੁਰੂ ਬੋਲਦਾ ਮੇਰੇ ਸਹਿਬ ਬੋਲਦੇ ਨੇ, ਤੇ ਪਤਾ ਕੀ ਬੋਲਦੇ ਨੇ? ਗੁਰ ਰਸਨਾ ਅੰਮ੍ਰਿਤ ਬੋਲਦੀ ਹਰਨਾਮ ਸੁਹਾਵੀ। ਜਦੋਂ ਮੇਰੇ ਗੁਰੂ ਨੂੰ ਕੋਈ ਪਿਆਰ ਕਰਦਾ ਉਹ ਕਹਿੰਦਾ ਦੁਨੀਆਂ ਵਿੱਚ ਸਭ ਤੋਂ ਮਿੱਠਾ ਸ਼ਬਦ ਮਾਂ ਹੈ, ਪਰ ਜਦੋਂ ਮੈਂ ਆਪਣੇ ਸਾਈਂ ਦੀ ਗੱਲ ਕਰਨਾ ਤੇ ਮੇਰੇ ਸਾਈਂ ਦਾ ਨਾਮ ਮਾਂ ਨਾਲੋਂ ਵੀ ਵੱਧ ਮਿੱਠਾ। ਗੁਸਾਈ ਮਹਿੰਦਾ ਇੱਛੜਾ ਅੰਬ ਅੱਬੇ ਥਾਵੋਂ ਵਿਛੜਾ। ਇਹ ਕਾਰਨ ਇੱਕ ਸੱਜਣ ਨੇ ਕਿਹਾ, ਕਹਿੰਦਾ ਔਰੰਗਜ਼ੇਬ ਦੀ ਤਿੱਖੀ ਤਲਵਾਰ ਨੇ ਉਹਨੇ ਲੋਕਾਂ ਨੂੰ ਦੀਨ ਵਿੱਚ ਨਹੀਂ ਲਿਆਂਦਾ ਜਿੰਨੀ ਬਾਬੇ ਫਰੀਦ ਦੀ ਮਿੱਠੀ ਜ਼ਬਾਨ ਨੇ ਲਿਆਂਦਾ, ਉਹਦੇ ਅੰਦਰ ਦੀ ਉੱਕਾ ਕਾਦਰਤਾ ਨੇ ਲਿਆਂਦਾ। ਬਾਬਾ ਜੀ ਨੇ ਉੱਤੇ ਸ਼ਬਦ ਵਰਤੇ ਨੇ। ਫਿਰ ਮੈਂ ਵਿਸ਼ੇ ਕੱਲ ਦੇ ਪਹੁੰਚਣਾ ਪਿਆ, ਉਹਨਾਂ ਨੇ ਇੱਕ ਸ਼ਬਦ ਵਰਤੇ ਹੈ, ਕਹਿਣ ਲੱਗੇ ਸਭਨਾ ਮਨ ਮਾਨਕ ਥਾਨ ਮੂਲ ਮਚਾਂਗਵਾ। ਸਾਰਿਆਂ ਦੇ ਅੰਦਰ ਮੇਰਾ ਪਿਆਰਾ ਵਾਹਿਗੁਰੂ ਬੈਠਾ, ਕੋਈ ਐਸਾ ਕਿਰਦਾ ਨਹੀਂ ਜਿਹਦੇ ਵਿੱਚ ਸਾਈ ਨਹੀਂ। ਸਭਨਾ ਮਨ ਮਾਨਕ ਥਾਨ ਮੂਲ ਮਚਾਂਗਵਾ, ਜੇ ਜੋ ਤੋ ਤਰਿਆ ਦੀ ਸਿੱਖ ਤਾਂ ਹਿਆਓ ਨਾ ਖਾਹੇ। ਕਹੀ ਦਾ ਕਿਸੇ ਦੇ ਕਿਰਦੇ ਨੂੰ ਤਾਈ ਨਾ, ਕਿਉਂਕਿ ਖਾਲਸੇ ਦਾ ਬੋਲਾ ਕਿਸੇ ਦੇ ਅੰਦਰ ਨੂੰ ਢਾਂਦਾ ਨਹੀਂ। ਹੁਣ ਉਸ ਤੋਂ ਅੱਗੇ ਜਿਹੜਾ ਬਚਨ ਕਿਹਾ, ਪਹਿਲਾ ਜਿਹੜਾ ਸ਼ਲੋਕ ਹੈ ਉਹ ਇਹ ਵੇ, ਤੇ ਪੁੱਛੀਏ ਬਾਬਾ ਜੀ ਕਿਵੇਂ ਅੰਦਰ ਢਹਿੰਦੇ ਨੇ। ਕਹਿੰਦੇ ਨੇ ਇੱਕ ਫਿੱਕਾ ਨਾ ਗਾ ਲਾਏ, ਸਭਨਾ ਮੈਂ ਸੱਚਾ ਧਣੀ ਹਿਆਉ ਨਾ ਕਹੀ ਠਾਹੇ, ਮਾਨਕ ਸਭ ਅਮੋਲ। ਫਿੱਕਾ ਨਾ ਬੋਲ, ਇਹੋ ਜਿਹਾ ਬੋਲੇ ਨਾ ਬੋਲ ਜਿਹਦੇ ਨਾਲ ਕਿਸੇ ਦਾ ਅੰਦਰ ਟੁੱਟ ਜਾਏ। ਹਾਂ, ਜਿੱਥੇ ਹਜ਼ੂਰ ਨੇ ਮਿਠਾਸ ਦੀ ਗੱਲ ਕੀਤੀ ਉੱਥੇ ਮੇਰੇ ਧੰਨ ਗੁਰੂ ਗ੍ਰੰਥ ਸਾਹਿਬ ਨੇ ਗੁਰੂ ਦੇ ਬੋਲਿਆਂ ਵਿੱਚ ਇੱਕ ਬਚਨ ਕਿਹਾ ਹੈ ਕਿ ਜਦੋਂ ਕੋਈ ਪਖੰਡ ਦੰਭ ਕਰਕੇ ਆਪਣੇ ਅੰਦਰ ਦੀ ਜ਼ਮੀਰ ਨੂੰ ਮਾਰ ਕੇ ਕਿਸੇ ਦੀ ਬੋਲੀ ਬੋਲਣ ਲੱਗ ਪਵੇ ਉਹਨੂੰ ਖਾਲਸੇ ਦੇ ਬੋਲੇ ਨਹੀਂ ਕਹਿੰਦੇ। ਖਾਲਸੇ ਦੇ ਬੋਲੇ ਦਰ ਤੇ ਜਿਹੜਾ ਸੱਚ ਤੇ ਟਿਕੇ ਬੋਲ ਨੇ, ਖਾਲਸੇ ਦੇ ਬੋਲੇ ਦਰ ਤੇ ਜਿਹੜੇ ਜ਼ਮੀਰ ਵਿੱਚੋਂ ਨਿਕਲੇ ਹੋਏ ਬੋਲ ਨੇ, ਖਾਲਸੇ ਦੇ ਬੋਲੇ ਦਰ ਤੇ ਜਿਹੜੇ ਸ਼ਬਦ ਵਿੱਚੋਂ ਨਿਕਲੇ ਬੋਲ ਨੇ, ਖਾਲਸੇ ਦੇ ਬੋਲੇ ਦਰ ਤੇ ਜਿਹੜੇ ਅਕਾਲ ਦੇ ਵਿੱਚੋਂ ਨਿਕਲੇ ਹੋਏ ਬੋਲ। ਮੇਰੇ ਗੁਰੂ ਨਾਨਕ ਸਾਹਿਬ ਦੇ ਬਚਨਾਂ ਵਿੱਚੋਂ ਕੁਝ ਕੁ ਉਦਾਹਰਨਾਂ ਦੇਣੀਆਂ ਨੇ ਕਿ ਜਦੋਂ ਖਾਲਸੇ ਦੇ ਬੋਲਿਆਂ ਦੀ ਗੱਲ ਕਰਨੀ ਆ ਕਿ ਗੁਰੂ ਮੇਰੇ ਨੇ ਉਹ ਬੋਲੇ ਬੋਲੇ ਜਿਹੜੇ ਪਖੰਡ ਤੋਂ ਭਰਮ ਤੋਂ ਸਾਨੂੰ ਬਚਾਉਂਦੇ ਪਏ ਨੇ, ਸਤਿਗੁਰੂ ਨੇ ਉਹ ਬੋਲ ਬੋਲੇ ਜਿਹਨੇ ਤੜਫਦੇ ਹੋਏ ਲੋਕਾਂ ਦੇ ਅੰਦਰ ਸ਼ਾਂਤ ਕਰ ਦਿੱਤੇ। ਪਹਿਲੀ ਬੇਨਤੀ ਕਰਾਂ, ਇੱਕ ਗੁਰੂ ਗ੍ਰੰਥ ਸਾਹਿਬ ਦੇ ਬਸੰਤ ਰਾਗ ਵਿੱਚ ਸ਼ਬਦ ਆਉਂਦਾ ਹੈ, ਆਦ ਪੁਰਖ ਕੋ ਅੱਲਾਹ ਕਹੀਏ, ਹਜ਼ੂਰ ਦਾ ਸ਼ਬਦ ਹੈ। ਕਹਿਣ ਲੱਗੇ ਕਿ ਪਹਿਲਾਂ ਜਿਹਨੂੰ ਆਦ ਪੁਰਖ ਕਿਹਾ ਜਾਂਦਾ ਸੀ, ਹੁਣ ਜਦੋਂ ਕੋਈ ਤੇਰੇ ਉੱਤੇ ਜ਼ੁਲਮ ਕਰਦਾ ਤੇ ਇੱਕੋ ਸ਼ਬਦ ਤੂੰ ਕਹਿਣਾ ਪਿਆ, ਹੁਣ ਅੱਲਾ ਹੀ ਕਹਿਣਾ ਚਾਹੀਦਾ, ਰੱਬ ਹੀ ਕਹੋ, ਖੁਦਾ ਹੀ ਕਹੋ। ਦੇਖੋ ਗੱਲ ਬੋਲਿਆਂ ਦੀ, ਆਦ ਪੁਰਖ ਕੋ ਅੱਲਾਹ ਕਹੀਏ, ਜਿਹਨੂੰ ਆਦ ਪੁਰਖ ਕਿਹਾ ਜਾਂਦਾ ਸੀ ਉਹਨੂੰ ਕੁਣ ਤੂੰ ਅੱਲਾਹ ਕਹੀ ਜਾਂਦਾ। ਉੱਥੇ ਹਜ਼ੂਰ ਨੇ ਸ਼ਬਦ ਵਰਤੇ ਨੇ ਅੱਲਾਹ ਕਹਿਣ ਦਾ ਭਾਵ ਨਫ਼ਰਤ ਨਹੀਂ। ਕਹਿਣ ਲੱਗੇ ਅੱਜ ਤੇਰੇ ਤੇ ਦਬਾਅ ਪਿਆ, ਤੂੰ ਅੱਲਾਹ ਕਹਿ ਦਿੱਤਾ, ਕੱਲ ਨੂੰ ਤੈਨੂੰ ਦਬਾ ਕੇ ਕੋਈ ਹੋਰ ਕਹੇਗਾ, ਤੂੰ ਹੋਰ ਸ਼ਬਦ ਬੋਲੇਗਾ। ਅਸਲ ਵਿੱਚ ਤੇਰਾ ਬੋਲਾ ਤੇਰੇ ਅੰਦਰ ਦੀ ਜ਼ਮੀਰ ਦਾ ਹੋਣਾ ਚਾਹੀਦਾ। ਉੱਥੇ ਹਜ਼ੂਰ ਨੇ ਇੱਕ ਤੁਕ ਕਹੀ, ਕਹਿਣ ਲੱਗੇ ਘਰ ਘਰ ਮੀਆਂ ਸਭਨਾ ਜੀਆਂ ਬੋਲੀ ਅਵਰ ਤੁਮਾਰੀ। ਕਹਿਣ ਲੱਗੇ ਜਿਹਨੂੰ ਤੂੰ ਕੱਲ ਤੱਕ ਪਿਤਾ ਜੀ ਕਹਿੰਦਾ ਸੈਂ, ਜਿਹਨੂੰ ਕੱਲ ਤੱਕ ਤੂੰ ਬਾਪੂ ਕਹਿੰਦਾ ਸੈਂ, ਹੁਣ ਘਰ ਘਰ ਵਿੱਚ ਉਹ ਗੁਲਾਮੀ ਦੀ ਬੋਲੀ ਪਿਆ ਬੋਲਣਾ, ਉਹਨਾਂ ਦੇ ਸ਼ਬਦ ਪਿਆ ਬੋਲਣਾ, ਮੀਆਂ ਮੀਆਂ ਕਹਿ ਕੇ ਪੁਕਾਰਨਾ ਪਿਆ। ਕਹਿਣ ਲੱਗੇ ਸੱਚ ਜਾਣੀ ਤੇਰੀ ਬੋਲੀ ਇਹ ਖਾਲਸੇ ਦੇ ਬੋਲੇ ਨੇ, ਉਹ ਬੋਲੀ ਜਿਹਦੇ ਵਿੱਚੋਂ ਗੁਲਾਮੀ ਦੀਆਂ ਜੰਜੀਰਾਂ ਕੱਟੀਆਂ ਜਾਣ। ਇੱਕ ਦਿਨ ਉਸ ਦਿਨ ਵੀ ਬੇਨਤੀ ਕੀਤੀ ਸੀ ਕਿ ਅਸੀਂ ਬੋਲਾ ਤਾਂ ਬੋਲੀਏ ਆਜ਼ਾਦੀ ਦਾ, ਤੇ ਉਸ ਦਿਨ ਹਜ਼ੂਰ ਦਾ ਸ਼ਬਦ ਸੀ ਜਿਸ ਦਿਨ ਉਹ ਗੁਰਮੁਖ ਸੱਜਣ ਆਏ ਸਨ। ਦਾਤਾਰ ਨੇ ਕਿਹਾ ਸੀ ਇਹ ਭਾਖਿਆਂ ਕਾ ਕੁੱਠਾ ਬੱਕਰਾ ਖਾਣਾ, ਇਹ ਕੋਈ ਬੋਲੇ ਨਹੀਂ ਕਹੇ, ਕਿਸੇ ਦੇ ਘਰ ਵੀ ਜਾ ਕੇ ਤਾਂ ਕੁੱਠਾ ਮਾਸ ਵੀ ਖਾਣਾ ਤੇ ਆਪਣੇ ਘਰ ਕਿਤੇ ਨੀਵੀ ਜ਼ਾਤ ਵਾਲਾ ਕੋਲੋਂ ਲੰਘਣਾ, ਕਹਿਣਾ ਮੇਰੇ ਕੋਲੋਂ ਨਾ ਲੰਘੀ, ਮੈਂ ਭਿੱਜ ਜਾਂਗਾ, ਮੈਂ ਉੱਚੀ ਜ਼ਾਤ ਵਾਲਾ ਹਾਂ। ਜਿਹੜੀਆਂ ਸਾਡੇ ਵਿੱਚ ਵੀ ਜਿੱਦਣ ਸਿੱਖਾਂ ਨੂੰ ਸਿੱਖੀ ਦਾਨ ਆਉਣਾ, ਮੈਂ ਉਸ ਦਿਨ ਜ਼ਰੂਰ ਅਰਜ ਕਰਨੀ ਹੈ, ਅਸੀਂ ਜਾਤਾਂ ਦੇ ਸਿੱਖ ਹਾਂ, ਅਸੀਂ ਬਰਾਦਰੀਆਂ ਦੇ ਸਿੱਖ ਹਾਂ, ਗੁਰੂ ਗ੍ਰੰਥ ਸਾਹਿਬ ਦਾ ਟਾਵਾਂ ਟਾਵਾਂ ਕੋਈ ਸਿੱਖ ਹੈ, ਜਾਤਾਂ ਬਰਾਦਰੀਆਂ ਦੇ ਸਿੱਖ ਹਾਂ। ਇਹ ਜੱਟ ਸਿੱਖ ਹੈ ਜੀ, ਇਹ ਅਰੋੜਾ ਸਿੱਖ ਹੈ ਜੀ, ਕਿਉਂ ਜੀ ਉਸ ਧਰਤੀ ਉੱਤੇ ਚਾਲ ਚੱਲੇਗੀ ਤੁਹਾਡੀ ਵੋਟ ਬਣਾਉਣ ਲੱਗਿਆਂ ਵੀ ਲਿਖਿਆ ਗਿਆ ਹੈ ਕਿਹੜਾ ਸਿੱਖ ਹੈ, ਸਿੱਖ ਕੇਵਲ ਸਿੱਖ ਹੈ, ਇਹਦੇ ਲਈ ਦੂਜਾ ਸ਼ਬਦ ਹੋਰ ਕੋਈ ਹੈ ਹੀ। ਸਿੱਖ ਦਾ ਅਰਥ ਕੇਵਲ ਸਿੱਖ ਹੈ। ਅੱਗੇ ਬੇਨਤੀ ਕਰਾਂ, ਹਜ਼ੂਰ ਨੇ ਉੱਤੇ ਸ਼ਬਦ ਵਰਤੇ ਨੇ, ਕਹਿਣ ਲੱਗੇ ਅਪਾਖਿਆ ਤਾਂ ਕੁੱਠਾ ਬੱਕਰਾ ਖਾਣਾ, ਤੇ ਆਪਣੇ ਘਰ ਆ ਕੇ ਤੂੰ ਕਹਿੰਦਾ ਬੋਲ ਬੋਲਣਾ, ਮੇਰੇ ਚੌਂਕੇ ਤੇ ਸ਼ੂਦਰ ਨਾ ਚੜੇ। ਆ ਮਰਦਾਨਾ ਇੱਕ ਸੱਜਣ ਦਾ ਕੇਵਲ ਲੈਣ ਗਿਆ ਸੀ ਅੱਗ, ਉਸ ਵੈਸ਼ਨੂੰ ਸਾਧ ਨੇ ਬਲਦਾ ਹੋਇਆ ਚੋਹ ਲੈ ਕੇ ਪਿੱਛੇ ਦੌੜਿਆ, ਤੇ ਮੇਰੇ ਗੁਰੂ ਨਾਨਕ ਸਾਹਿਬ ਨੇ ਉੱਤੇ ਸ਼ਬਦ ਕਹਿ ਸਨ, ਕਹਿਣ ਲੱਗੇ ਹੈ ਤੂੰ ਸਾਧ, ਜ਼ਬਾਨ ਤੇਰੀ ਅੱਗ ਪਈ ਉਗਲਦੀ ਏ। ਇਹ ਤਾਂ ਗੁਰੂ ਦਾ ਕੀਰਤਨੀ ਆ, ਉਹ ਸ਼ਬਦ ਸੁਣਾਉਂਦਾ, ਦੁਨੀਆਂ ਦਾ ਭਲਾ ਪਿਆ ਕਰਦਾ। ਸੱਚ ਜਾਣੀ ਅੱਜ ਮੈਨੂੰ ਪਤਾ ਲੱਗਾ, ਜੋ ਕੁਝ ਤੇਰੇ ਅੰਦਰ ਏ ਉਹ ਕੁਝ ਤੇਰੇ ਬਾਹਰ ਏ। ਮੈਂ ਕਹਿੰਦਾ ਹਕੀਕਤ ਜੇ ਇਹਨੂੰ ਕਦੀ ਝੂਠ ਨਾ ਸਮਝਿਓ। ਉਹ ਦਿਨ ਮਰਦਾਨੇ ਨੂੰ ਚੋ ਲੈ ਕੇ ਸਾਧ ਜਿਉਂਦੇ ਨੂੰ ਸਾੜਨ ਤੁਰਿਆ। ਇਹਨਾਂ ਦੀ ਤਸਵੀਰ ਹੀ ਐਸੀ ਏ ਕਿ ਉੱਤੋਂ ਸਾਧ ਨੇ ਜਿੱਦਣ ਸਾੜਨ ਤੁਰਦੇ ਨੇ ਤੇ ਜਿਉਂਦਿਆਂ ਨੂੰ ਰੱਖ ਕੇ ਅੱਗ ਨਾਲ ਫੂਕ ਦਿੰਦੇ, ਤੇ ਅੱਜ ਤੱਕ ਉਹ ਚੱਲੀ ਜਾਂਦੀ। ਉਦਣ ਬਾਬੇ ਦੇ ਮਰਦਾਨੇ ਨੂੰ ਸਾੜਨ ਤੁਰਿਆ ਜਿਉਂਦਿਆਂ। ਬਾਬੇ ਨੇ ਕਿਹਾ ਤੁਸੀਂ ਇਹ ਸ਼ਬਦ ਕੀ ਵਰਤਦੇ ਹੋ? ਤੇ ਸ਼ਬਦ ਵਰਤੇ ਸਨ ਕਬੁੱਧ ਡੂਮਣੀ ਕੁਦਾਇਆ ਕੁਸੈਣ ਪਰ ਨਿੰਦਾ ਘੱਟ ਚੂੜੀ ਮੁੱਠੀ ਕਰੋਧ ਚੰਗਾਲ ਕਾਰੀ ਕੱਢੀ ਕਿਆ ਸੀਏ ਜਾਂ ਚਾਰੇ ਬੈਠੀਆਂ ਨਾਲ। ਇਹ ਖਾਲਸਾ ਹੀ ਬੋਲੇ ਨਹੀਂ, ਗੁਰੂ ਦੇ ਬੋਲੇ ਕੀ ਨੇ? ਕਦੀ ਤੱਕੋ। ਕਹਿਣ ਲੱਗੇ ਤੂੰ ਗੁਲਾਮੀ ਕਰਕੇ ਜਾਣਾ ਖਾਤਮਾ ਦੇ ਘਰ, ਉਹਨਾਂ ਦਾ ਖਾਣਾ ਖਾਣਾ, ਆਪਣੇ ਘਰ ਸੁੱਚ ਪਿੱਠ ਦੀ ਗੱਲ ਕਰਨਾ, ਮੇਰੇ ਖਾਲਸੇ ਦੇ ਬੋਲੇ ਨਹੀਂ ਹੋਣਗੇ। ਸ਼ਬਦ ਵਰਤੇ ਭਾਖਿਆ ਤਾਂ ਕੁੱਠਾ ਬੱਕਰਾ ਖਾਣਾ ਚੌਂਕੇ ਉੱਪਰ ਕਿਸੇ ਨਾ ਜਾਣਾ, ਦੇ ਕੇ ਚੌਂਕਾ ਕੱਢੀ ਕਾਰ ਉੱਪਰ ਆਏ ਬੈਠੇ ਕੂੜਿਆਰ ਮਤ ਪਿੱਟੈ ਵੇ ਮਤ ਪਿੱਟੈ ਇਹ ਅੰਨ ਅਸਾਡਾ ਫਿੱਟੈ ਤਨ ਫਿੱਟੈ ਫੇਰ ਕਰੇ ਮਨ ਜੂਠੇ ਚੁਲੀ ਭਰੇਣ। ਤੇ ਖਾਲਸੇ ਦਾ ਬੋਲਾ ਕੀ ਹੈ ਜੀ? ਇਹੋ ਜੀ ਝੂਠੀ ਸੁਚਮਤਾ ਨੀ, ਕਹੋ ਨਾਨਕ ਸੱਚ ਧਿਆਈਐ ਸੁਚ ਹੋਵੇ ਤਾਂ ਸੱਚ ਪਾਈਏ। ਖਾਲਸੇ ਦਾ ਬੋਲਾ ਹੈ ਸੱਚ ਨੂੰ ਧਿਆਣਾ। ਉਸ ਤੋਂ ਅੱਗੇ ਮੈਂ ਬੇਨਤੀ ਕਰਾਂ, ਇੱਕ ਧਨਾਸਰੀ ਰਾਗ ਵਿੱਚ ਹਜ਼ੂਰ ਦਾ ਸ਼ਬਦ ਹੁੰਦਾ ਹੈ, ਧੰਨ ਗੁਰੂ ਨਾਨਕ ਸਾਹਿਬ ਦਾ ਇਹ ਸ਼ਬਦ ਆਰੰਭ ਹੁੰਦਾ ਹੈ ਤੇ ਇਹਦੇ ਵਿੱਚ ਤਿੰਨਾਂ ਦਾ ਜ਼ਿਕਰ ਕੀਤਾ ਹੈ। ਬੋਲ ਤਾਂ ਉਹ ਵੀ ਬੋਲਦੇ ਸਨ, ਬਾਬੇ ਦੇ ਬੋਲ ਨੇ ਜਿਹੜਾ ਸੱਚ ਤੇ ਪਹਿਰਾ ਦੇਵੇ। ਉਹ ਸ਼ਬਦ ਨੇ ਕਿ ਕਾਦੀ ਕੂੜ ਬੋਲ ਮਲ ਖਾਏ, ਉਹ ਵੀ ਬੋਲੇ ਬੋਲਦਾ ਪਰ ਝੂਠ ਬੋਲ ਕੇ ਕੇਵਲ ਉਹ ਰਿਸ਼ਵਤ ਖਾਂਦਾ ਪਏ। ਬਾਹਮਣ ਨਾਵੈ ਜੀਆਂ ਘਾਏ, ਜੀਆਂ ਘਾਏਦਾਰ ਤੇ ਸ਼ੂਦਰਾਂ ਨੂੰ ਤੇ ਕਾਂਦਾ ਪਿਆ, ਉਹਨਾਂ ਉੱਤੇ ਜ਼ੁਲਮ ਪਿਆ ਕਰਦਾ, ਕਿਸੇ ਦੀ ਜੀਭ ਕੱਢਦਾ, ਕਿਸੇ ਦੇ ਕੰਨਾਂ ਵਿੱਚ ਧਾਲ ਚਾਲ ਕੇ ਸਿੱਕੇ ਪਾਉਂਦਾ ਤੇ ਬਾਹਰੋਂ ਅਠਾਰ ਤੀਰਥਾਂ ਤੇ ਇਸ਼ਨਾਨ ਕਰਦਾ। ਕਿਹਨੇ ਬੋਲੇ ਇਹਦੇ ਵੀ ਨੇ ਪਰ ਬੋਲੇ ਇਹਦੇ ਵੀ ਪਲੀਤ ਨੇ। ਤੀਜਾ ਸੀ ਜੋਗੀ, ਕਹਿਣ ਲੱਗੇ ਘਰ ਧੀਆਂ ਪੁੱਤਰਾਂ ਦਾ ਸਤਾਇਆ ਬਾਹਰ ਤੁਰ ਪਏ ਤੇ ਉੱਥੇ ਹਜ਼ੂਰ ਨੇ ਭਾਈ ਗੁਰਦਾਸ ਨੇ ਸ਼ਬਦ ਵਰਤਿਆ। ਬਾਬਾ ਜੀ ਨੇ ਇਹ ਨਹੀਂ ਕਿਹਾ ਕਿ ਸਿੱਧ ਜੀ ਤੁਸੀਂ ਬੜੇ ਚੰਗੇ ਹੋ, ਜਿਵੇਂ ਆਪਾਂ ਕਿਸੇ ਨੂੰ ਹੋਮੇ ਨੂੰ ਪੱਠੇ ਪਾਉਣ ਲਈ, ਕਿਉਂਕਿ ਇੱਕ ਦੂਜੇ ਨੂੰ ਕਹਿੰਦੀ ਹੈ ਤੂੰ ਬੜਾ ਚੰਗਾ, ਤੇਰੇ ਵਰਗਾ ਕੋਈ ਨੀ, ਇੱਕ ਦੂਜੇ ਨੂੰ ਫੂਕ ਦੇਈ ਜਾਣੀ। ਬਾਬਾ ਜੀ ਨੇ ਕਿਹਾ ਜੋਗੀ ਗਿਆਨ ਵੀ ਹੋਣਿਆ ਨਿਸ਼ਚਿਤ ਅੰਗ ਲਗਾਏ ਇਸ਼ਾਰਾ, ਤੂੰ ਇੱਥੇ ਬੈਠਾ ਸਮਾਧੀਆਂ ਲਾਨਾ, ਧਰਤੀ ਵੱਲ ਦੇਖ, ਬਾਜ ਗੁਰੂ ਡੁੱਬਾ ਜਗ ਸਾਰ। ਗੁਰੂ ਦੇ ਸੱਚ ਦੇ ਬੋਲੇ ਨੇ, ਕਾਦੀ ਕੂੜ ਬੋਲ ਮਲ ਖਾਏ, ਬਾਹਮਣ ਨਾਵੈ ਜੀਆਂ ਧਾਏ, ਜੋਗੀ ਜੁਗਤ ਨਾ ਜਾਣੈ ਅੰਧ, ਤਿੰਨੇ ਉਹ ਜਾੜੇ ਕਾ ਬੰਦ। ਬਾਬਾ ਜੀ ਕਹਿੰਦੇ ਤਿੰਨੇ ਸਮਾਜ ਨੂੰ ਖਾਂਦੇ ਪਏ ਨੇ ਰੱਖ ਕੇ। ਇਹ ਸਨ ਮੇਰੇ ਗੁਰੂ ਦੇ ਬੋਲੇ, ਇਹ ਸਨ ਗੁਰੂ ਦੇ ਸੱਚ ਦੇ ਬੋਲੇ। ਹੁਣ ਉੱਥੇ ਇੱਕ ਸ਼ਬਦ ਉਹਨਾਂ ਵਰਤਿਆ, ਕਹਿਣ ਲੱਗੇ ਖੱਤਰੀਆਂ ਤਾਂ ਧਰਮ ਛੋਡਿਆ, ਮਲੇਸ਼ ਭਾਖਿਆ ਗਈ, ਉਹਨਾਂ ਨੇ ਆਪਣੇ ਹਲਾਕ ਨੂੰ ਤਿਆਗ ਦਿੱਤਾ। ਤੇ ਮਲੇਸ਼ ਦਾ ਅਰਥ ਕੇਵਲ ਇੱਕ ਫਿਰਕੇ ਨਾਲ ਨਹੀਂ, ਜਿਸ ਬੰਦੇ ਦੀ ਮਤ ਮਲੀਨ ਹੋ ਜਾਏ, ਭਾਵੇਂ ਸਿੱਖ ਹੋਵੇ, ਭਾਵੇਂ ਹਿੰਦੂ ਹੋਵੇ, ਭਾਵੇਂ ਮੁਸਲਮਾਨ ਹੋਵੇ, ਸੱਚ ਜਾਣੋ ਮਲੇਸ਼ ਆਈ ਜਿਹਦੀ ਮਤ ਵਿੱਚ ਮਲੀਨਤਾ ਆ ਗਈ। ਕਹਿਣ ਲੱਗੇ ਖੱਤਰੀਆਂ ਤਾਂ ਧਰਮ ਛੋਡਿਆ, ਲੜਨ ਵਾਲਾ ਕਹਿਣ ਲੱਗੇ ਸੂਰਮੀਆਂ ਵਾਲਾ ਕਰਮ ਛੱਡ ਗਿਆ, ਇਹਨਾਂ ਦਾ ਕੰਮ ਸੀ ਸਮਾਜ ਦੀ ਰਾਖੀ ਕਰਨੀ, ਮਲੇਸ਼ ਭਾਖਿਆ ਗਈ, ਸ੍ਰਿਸ਼ਟ ਸਭ ਇੱਕ ਵਰਨ ਹੋਈ, ਧਰਮ ਕੀ ਗੱਤ ਰਹੀ। ਇਹ ਸਨ ਬੋਲੇ ਮੇਰੇ ਗੁਰੂ ਦੇ, ਤੇ ਜਿਹੜੇ ਬੋਲੇ ਅੱਜ ਵੀ ਬੋਲੇ ਜਾਂਦੇ ਨੇ। ਹਜ਼ੂਰ ਕਿਰਪਾਲੂ ਜੀ ਨੇ ਇੱਕ ਮਿਹਰ ਕੀਤੀ ਹੈ, ਜੇ ਧੰਨ ਗੁਰੂ ਨਾਨਕ ਸਾਹਿਬ ਦੇ ਬੋਲੇ ਦੇਖਣੇ ਆ, ਦੇਖੋ ਇੱਕ ਬੋਲਾ ਐਸਾ, ਹੁਣ ਇਹਨੂੰ ਇੱਕ ਪੱਖ ਨਾ ਲਿਆ ਬੋਲੇ ਦਾ। ਵੈਸੇ ਸੱਚ ਜਾਣੋ ਜਦੋਂ ਬੋਲਿਆਂ ਬਾਰੇ ਵਿਚਾਰ ਕਰਨ ਤੁਰਿਆ ਸਨ ਤੇ ਗੁਰੂ ਗ੍ਰੰਥ ਸਾਹਿਬ ਦੇ ਚਰਨਾਂ ਵਿੱਚ ਅਰਦਾਸ ਕੀਤੀ, ਬੋਲੇ ਸ਼ਬਦ ਇੰਨਾ ਵੱਡਾ ਹੈ ਕਿ ਮੇਰਾ ਖਿਆਲ ਹੈ ਵੀ ਮੈਂ ਪੂਰੀ ਤੌਰ ਤੇ ਅਸੀਂ ਬਿਆਨ ਹੀ ਨਹੀਂ ਕਰ ਸਕਣਾ ਕਿ ਖਾਲਸੇ ਦੇ ਬੋਲੇ ਕਿੰਨੇ ਕੁ ਉੱਚੇ। ਧੰਨ ਗੁਰੂ ਨਾਨਕ ਸਾਹਿਬ ਨੇ ਇੱਕ ਬੋਲਾ ਬੋਲੇ ਬਗਦਾਦ ਦੀ ਧਰਤੀ ਤੇ ਬੋਲੇ ਦਾ ਅਰਥ ਕੇਵਲ ਤਾਂ ਕੇਵਲ ਕਾਜ਼ੀ ਮੁੱਲਾਂ ਜਾਂ ਪਖੰਡੀਆਂ ਲਈ ਨਹੀਂ। ਜਦੋਂ ਗੁਰੂ ਕੀਰਤਨ ਦੇ ਬੋਲੇ ਬੋਲਦਾ ਨਾ ਤੇ ਗੁਰੂ ਦੇ ਬੋਲ ਜਿਹੜੇ ਨੇ ਤੜਫਦੇ ਹੋਏ ਹਿਰਦਿਆਂ ਨੂੰ ਸ਼ਾਂਤੀ ਦੇ ਦਿੰਦੇ ਨੇ। ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਇੱਕ ਸ਼ਬਦ ਕਿਹਾ, ਅਸੀਂ ਉਹ ਬਚਨ ਪੜ੍ਹਨੇ ਹਾਂ ਕਿ ਫਿਰ ਬਾਬਾ ਗਿਆ ਬਗਦਾਦ ਨੂੰ, ਬਾਹਰ ਜਾਏ ਕੀਆ ਅਸਥਾਨਾ। ਹੁਣ ਦੇਖਿਓ ਉੱਥੇ ਇੱਕ ਬੋਲਾ ਬੋਲਿਆ ਜਿਹੜਾ ਕਿ ਜਕਾਰਾ ਚ ਬੁਲਾਉਂਦੇ ਪਏ ਨਾ, ਬੋਲੇ ਸੋਹਣੇ ਨਾਲ। ਭਾਈ ਮਨੀ ਸਿੰਘ ਉਹਨਾਂ ਦੀ ਜਨਮ ਸਾਖੀ ਪੜ੍ਹਿਓ, ਉਹਦੇ ਵਿੱਚ ਬੋਲੇ ਦਿੱਤੇ ਨੇ ਬਾਬਾ ਜੀ ਨੇ ਕਿਹੜਾ ਬੋਲਾ ਬੋਲਿਆ। ਉਹ ਸ਼ਬਦ ਹੈ ਕਿ ਫਿਰ ਬਾਬਾ ਗਿਆ ਬਗਦਾਦ ਨੂੰ, ਬਾਹਰ ਜਾਏ ਕੀਆ ਅਸਥਾਨਾ। ਤੇ ਉੱਥੇ ਦੋ ਦਾ ਜ਼ਿਕਰ ਤਿੰਨਾਂ ਦਾ ਕੋਈ ਨਹੀਂ ਜੇ, ਇੱਕ ਬਾਬਾ ਅਕਾਲ ਰੂਪ, ਦੂਜਾ ਰਬਾਬੀ ਮਰਦਾਨਾ। ਇੱਕ ਅਕਾਲ ਰੂਪ ਧੰਨ ਗੁਰੂ ਨਾਨਕ ਸਾਹਿਬ ਨੇ ਤੇ ਦੂਜਾ ਉਹਨਾਂ ਦਾ ਰਬਾਬੀ ਭਾਈ ਸਾਹਿਬ ਭਾਈ ਮਰਦਾਨਾ ਨੇ। ਇੱਕ ਬਾਬਾ ਅਕਾਲ ਰੂਪ, ਦੂਜਾ ਰਬਾਬੀ ਮਰਦਾਨਾ। ਹੁਣ ਉੱਥੇ ਇੱਕ ਬੋਲਾ ਨਿਕਲਿਆ, ਖਾਲਸੇ ਤੇਰੇ ਬੋਲਿਆਂ ਦੀ ਬੁਨਿਆਦ ਕੀ ਹੈ? ਕਹਿਣ ਲੱਗੇ, ਦਿੱਤੀ ਵਾਂਗ ਨਿਵਾਜ ਕਰ ਸੁਣ ਸਮਾਨ ਹੋਵਾ ਜਹਾਨਾ। ਜਦੋਂ ਗੁਰੂ ਨਾਨਕ ਸਾਹਿਬ ਨੇ ਉੱਚੀ ਤਾਰੀ ਵਾਂਗ ਦਿੱਤੀ, ਉਹ ਸ਼ਬਦ ਕਿਹੜੇ ਸਨ? ਉਹ ਉੱਥੇ ਜਨਮ ਸਾਖੀ ਵਿੱਚ ਲਿਖਿਆ, ਮੁਨ ਕਰ ਕਰ ਪ੍ਰਣਾਮ, ਮੁਨ ਮਨ ਮੁਧਾਨ, ਗੁਰ ਬਰ ਅਕਾਲ, ਸਤਿ ਸ੍ਰੀ ਅਕਾਲ। ਜਦੋਂ ਉੱਚੀ ਸਾਰੀ ਬੋਲੇ ਬੋਲੇ, ਕਹਿਣ ਲੱਗੇ ਅਸਲ ਵਿੱਚ ਸ਼ਬਦ ਦਾ ਬੋਲ ਇੰਨਾ ਵੱਡਾ ਸੀ ਕਿ ਗੁਰੂ ਨਾਨਕ ਦੇ ਬੋਲੇ ਕੰਨਾਂ ਵਿੱਚ ਪੈਣ ਦੀ ਦੇਰ ਏ। ਬਗਦਾਦ ਦਾ ਕੋਈ ਬੰਦਾ ਐਸਾ ਨਹੀਂ ਜਿਹਦੇ ਅੰਦਰ ਦੇ ਫੁਰਨੇ ਸ਼ਾਂਤ ਨਾ ਹੋ ਗਿਆ। ਇਹ ਨੇ ਖਾਲਸੇ ਬੋਲੇ, ਖਾਲਸਾ ਤੂੰ ਬੋਲੇ ਤੇ ਭਟਕਦੇ ਕੋਈ ਰੂਹਾਂ ਨੂੰ ਸ਼ਾਂਤੀ ਮਿਲੇ। ਖਾਲਸਾ ਦੇਖੋ, ਪ੍ਰੋਫੈਸਰ ਪੂਰਨ ਸਿੰਘ ਨੇ ਇੱਕ ਸ਼ਬਦ ਬੜਾ ਸੋਹਣਾ ਕਿਹਾ ਸੀ, ਦੇ ਨੂੰ ਸੰਕੀਰਨ ਸੱਚ ਨਾਲ ਜਾਏ। ਕਹਿਣ ਲੱਗਾ ਕਿ ਖਾਲਸਾ ਤਾਂ ਚੱਲਦਾ ਫਿਰਦਾ ਰੱਬ ਹੈ, ਜਿੱਥੇ ਬਹਿ ਜਾਂਦਾ ਉੱਥੇ ਨਾਮ ਦੀਆਂ ਸ਼ੈਬਰਾਂ ਲਾ ਦਿੰਦਾ। ਕਹਿੰਦਾ ਸੀ ਖਾਲਸਾ ਤਾਂ ਚੱਲਦਾ ਹੋਇਆ ਇੱਕ ਦਰਿਆ ਹੈ, ਜਿੱਥੇ ਜਾਂਦਾ ਭਟਕਿਆਂ ਰੂਹਾਂ ਨੂੰ ਨਾਮ ਜਲ ਦੇ ਤਰਮਕੇ ਮਾਰ ਕੇ ਸ਼ਾਂਤ ਕਰਦਾ ਹੈ। ਸੱਚ ਜਾਣੋ, ਖਾਲਸੇ ਦੇ ਬੋਲੇ ਲੋਕਾਂ ਦੇ ਅੰਦਰ ਨੂੰ ਸ਼ਾਂਤ ਕਰਨ ਵਾਲੇ ਸ਼ਬਦ ਵਰਤੇ ਨੇ ਕਿ ਦਿੱਤੀ ਵਾਂਗ ਨਿਵਾਜ ਕਰ ਸੁਣ ਸਮਾਨ ਹੋਵਾ ਜਹਾਨਾ, ਸੁਣ ਮੁੰਨ ਨਗਰੀ ਭਈ। ਇੱਥੇ ਅਸੀਂ ਅਰਥ ਕਰ ਜਾਂਦੇ ਹਾਂ, ਲਓ ਜੀ ਉੱਥੇ ਸਾਰੇ ਕੁਦਮ ਪੱਥਰ ਦੀ ਤਰ੍ਹਾਂ ਜੁੜ ਗਏ, ਸਾਰੇ ਚੁੱਪ ਕਰ ਗਏ, ਲੋਕੀ ਗੁੰਗੇ ਹੋ ਗਏ। ਬਿਲਕੁਲ ਗੱਲ ਗਲਤ ਹੈ। ਸੁਣ ਮੁੰਨ ਅਵਸਥਾ ਉਹ ਹੈ ਜਿਹਦੇ ਵਿੱਚ ਚੰਗਾ ਮੰਦਾ ਫੁਰਨਾ ਕੋਈ ਸੰਕਲਪ ਕੋਈ ਵਿਕਲਪ ਕਿਸੇ ਤਰ੍ਹਾਂ ਦਾ ਕੋਈ ਫੁਰਨਾ ਨਾ ਉੱਠੇ। ਬਾਬੇ ਨੇ ਇੰਨਾ ਉੱਚਾ ਬੋਲਾ ਬੋਲਿਆ ਕਿ ਸਾਰੇ ਸ਼ਾਂਤ ਹੋ ਗਏ। ਉੱਥੇ ਫਿਰ ਉਹਨਾਂ ਸ਼ਬਦ ਵਰਤੇ ਨੇ ਕਿ ਪੀਰ ਦਸਤਗੀਰ ਨੇ ਸੋਚਿਆ ਕਿ ਬੋਲੇ ਤਾਂ ਰੋਜ਼ ਬਾਂਗ ਤਾਂ ਮੈਂ ਵੀ ਦੇਣਾ ਵਾਂ, ਅੱਜ ਇਹ ਕੌਣ ਆਇਆ ਇੰਨਾ ਉੱਚਾ ਬੋਲਾ ਬੋਲਦਾ ਪਿਆ ਕਿ ਸਾਰਾ ਸ਼ਹਿਰ ਸ਼ਾਂਤ ਹੋ ਗਿਆ। ਪਰਤ ਕੇ ਉਹਨੇ ਕੋਲ ਆ ਕੇ ਪੁੱਛਿਆ, ਤੂੰ ਕੌਣ ਹੈ ਜਿਹਦੇ ਬੋਲ ਵਿੱਚ ਇੰਨੀ ਤਾਕਤ ਹੈ? ਤੇ ਮੈਂ ਕੱਲ ਬੇਨਤੀ ਕੀਤੀ ਸੀ, ਇਹ ਬੋਲ ਉਹ ਨੇ ਜਿਹਨੂੰ ਮੇਰੇ ਗੁਰੂ ਅਰਜਨ ਸਾਹਿਬ ਨੇ ਕਿਹਾ, ਜਾ ਕਾ ਮੀਤ ਸਾਜਨ ਹੈ ਸਮੀਆਂ, ਤਿਸ ਜਨ ਕੋ ਕਹੋ ਕਾਕੀ ਕਮੀਆਂ, ਜਾ ਕੀ ਪ੍ਰੀਤ ਗੋਬਿੰਦ ਸਿਉ ਲਾਗੀ, ਦੁੱਖ ਦਰਦ ਭ੍ਰਮ ਤਾ ਕਾ ਭਾਗੀ। ਇਹ ਕਿਹੜੇ ਬੋਲੇ ਨੇ? ਜਾ ਕਾ ਕਹਿਆ ਦਰਗਹਿ ਚੱਲੈ, ਸੋ ਕਿਸ ਕੋ ਨਜ਼ਰ ਲੈ ਆਵੈ ਤਲ। ਹਜ਼ੂਰ ਨੇ ਸ਼ਬਦ ਵਰਤੇ, ਉੱਥੇ ਪੁੱਛਦੇ ਨੇ, ਸੁਣ ਮੁੰਨ ਨਗਰੀ ਭਈ, ਦੇਖ ਪੀਰ ਭਇਆ ਹੈ ਰਾਨਾ, ਦੇਖੈ ਧਿਆਨ ਲਗਾਏ ਕਰ ਇੱਕ ਫਕੀਰ ਵੱਡਾ ਮਸਤਾਨਾ। ਪੁੱਛਿਆ ਫਿਰ ਕਹਿ ਦਸਤਗੀਰ, ਕੌਣ ਫਕੀਰ ਕਿਸ ਕਾ ਕਰਹਾਨਾ, ਇਹ ਕਿਹੜਾ ਫਕੀਰ ਕਿਹੜੇ ਘਰਾਣੇ ਦਾ ਕਿਹੜੀ ਥਾਂ ਤੋਂ ਆਇਆ ਜਿਹਦੇ ਬੋਲ ਨੇ ਲੋਕ ਸ਼ਾਂਤ ਕਰ ਦਿੱਤੇ ਤੇ ਮੇਰੇ ਗੁਰੂ ਘਰ ਰਬਾਬੀ ਬੋਲਿਆ? ਇੱਥੇ ਜਿਤਨੇ ਟੀਕਾਕਾਰ ਨੇ ਉਹ ਨਰਕੇ ਕੀਤੇ ਨੇ ਕਿ ਪੀਰ ਆਇਆ ਉਹਨੇ ਪੁੱਛਿਆ ਕੌਣ ਫਕੀਰ ਕਿਸ ਕਾ ਕਰਹਾਨਾ, ਤੇ ਗੁਰੂ ਘਰ ਰਬਾਬੀ ਕਹਿੰਦਾ ਨਾਨਕ ਕੱਲ ਵਿੱਚ ਆਇਆ ਰੱਬ ਫਕੀਰ ਇੱਕੋ ਪਹਿਚਾਣ। ਇਹ ਮੇਰੇ ਗੁਰੂ ਨਾਨਕ ਨਿਰੰਕਾਰੀ ਨੇ, ਉਹਦੇ ਬੋਲੇ ਜਿਨ੍ਹਾਂ ਨੇ ਬਗਦਾਦ ਨੂੰ ਸ਼ਾਂਤੀ ਦਿੱਤੀ, ਉਹ ਬੋਲੇ ਜਿਹਨੇ ਪਹਾੜ ਦੀ ਚੋਟੀ ਤੇ ਬੈਠੇ ਹੋਇਆਂ ਦੇ ਅੰਦਰ ਸੱਚ ਦੀ ਆਵਾਜ਼ ਪਹੁੰਚਾਈ, ਉਹ ਬੋਲੇ ਜਿਨ੍ਹਾਂ ਨੇ ਜ਼ਾਬਰ ਨੂੰ ਵੀ ਇਹ ਸ਼ਬਦ ਕਹਿ ਦਿੱਤੇ ਕਿ ਤੂੰ ਇੱਕ ਜਮਦੂਤ ਬਣ ਕੇ ਆਇਆ ਹੈ। ਤੇ ਕੇਵਲ ਇਹ ਨਹੀਂ, ਗੁਰਮੁਖੋ ਉਹ ਬੋਲੇ ਖਾਲਸੇ ਦੇ ਨੇ ਕਿ ਕਿਸੇ ਨਾਲ ਧੱਕਾ ਨਾ ਹੋਵੇ, ਖਾਲਸੇ ਦੇ ਬੋਲੇ ਨੇ ਸੱਚ ਬੋਲਿਆ ਜਾਂ ਸੱਚ ਦੀ ਸੁਣਵਾਈ ਹੋਵੇ, ਖਾਲਸੇ ਦੇ ਬੋਲੇ ਨੇ ਕਿ ਅੰਦਰੋਂ ਨਿਮਰਤਾ ਧਾਰਨ ਕੀਤੀ ਜਾਏ, ਖਾਲਸੇ ਦੇ ਬੋਲੇ ਨੇ ਕਿਸੇ ਦਾ ਪਰਾਇਆ ਹੱਕ ਨਾ ਖੋ ਕੇ ਖਾਧਾ ਜਾਏ। ਤੇ ਦੇਖੋ ਕਦੀ ਗੁਰੂ ਕਲਗੀਧਰ ਜੀ ਦੇ ਬਚਨ ਪੜ੍ਹਨੇ ਹਨ, ਉਹਨਾਂ ਨੇ ਬੜੀ ਕਿਰਪਾਲਤਾ ਕੀਤੀ। ਹੁਣ ਹੈਰਾਨਗੀ ਦੀ ਗੱਲ ਇਹ, ਅਸੀਂ ਇਸ ਗੱਲ ਨੂੰ ਲੈ ਕੇ ਤੁਰ ਪਏ ਹਾਂ ਕਿ ਸਿੱਖ ਨੂੰ ਸਭ ਕੁਝ ਮਾਫ ਹੈ। ਖਿਮਾ ਕਰਿਓ, ਜੇ ਗੁਰੂ ਗ੍ਰੰਥ ਸਾਹਿਬ ਦੇ ਸ਼ਬਦ ਦੀ ਰੋਸ਼ਨੀ ਵਿੱਚ ਦੇਖਣਾ ਜੇ, ਫਿਰ ਪ੍ਰੋਹਤ ਵਾਜ ਤੇ ਸਿੱਖ ਵਿੱਚ ਫਰਕ ਕੀ ਹੈ? ਉਹ ਵੀ ਕਹਿੰਦਾ ਸੀ ਉੱਚੀ ਜਾਤ ਵਾਲੇ ਨੂੰ ਸਭ ਕੁਝ ਮਾਫ ਹੈ, ਤੇ ਜੇ ਤੂੰ ਕੁਕਰਮ ਕਰੀ ਜੇ ਤੈਨੂੰ ਸਭ ਕੁਝ ਮਾਫ ਹੈ? ਬਿਲਕੁਲ ਨਹੀਂ। ਗੁਰੂ ਕਲਗੀਧਰ ਜੀ ਨੇ ਕੁਝ ਪ੍ਰਮਾਣ ਦਿੱਤੇ ਨੇ, ਉਹਨਾਂ ਦੀ ਤਵਾਰੀਖ ਵਿੱਚ ਦੋ ਚਾਰ ਉਦਾਹਰਨਾਂ ਨੇ। ਭਾਦੋਂ ਦਾ ਮਹੀਨਾ ਸੀ ਤੇ ਤੁਹਾਨੂੰ ਪਤਾ ਭਾਦੋਂ ਦੇ ਮਹੀਨੇ ਵਿੱਚ ਪੰਜਾਬ ਦੀ ਧਰਤੀ ਤੇ ਤਰਾਸ਼ਕਾ ਬੜਾ ਲੱਗਦਾ, ਕਦੀ ਮੀਂਹ ਪੈਂਦਾ ਕਦੀ ਧੁੱਪ ਨਿਕਲਦੀ, ਜ਼ਮੀਨ ਜਿਹੜੀ ਆਪਣੇ ਅੰਦਰੋਂ ਅੱਗ ਨੂੰ ਬਾਹਰ ਕੱਢਦੀ ਹੈ, ਭਾਪ ਉਹਦਾ ਹੁੰਮਸ ਬਾਹਰ ਨਿਕਲਦਾ। ਤੇ ਹਜ਼ੂਰ ਕਹਿੰਦੇ ਨੇ ਅਨੰਦਪੁਰ ਸਾਹਿਬ ਦੀ ਧਰਤੀ ਤੇ ਆਪਣੇ ਮਕਾਨ ਆਪਣੇ ਕਿਲੇ ਦੀ ਛੱਤ ਤੇ ਘਰ ਦੀ ਛੱਤ ਤੇ ਵਿਸ਼ਰਾਮ ਕਰਨ ਗਏ। ਰਾਤ ਦਾ ਵੇਲਾ ਹੈ, ਥੋੜੀ ਥੋੜੀ ਠੰਡੀ ਠੰਡੀ ਹਵਾ ਪੇ ਰੁਮਕਦੀ। ਹਜ਼ੂਰ ਕੀ ਦੇਖਦੇ ਪਏ ਨੇ ਕਿ ਉੱਥੇ ਸਾਹਮਣੇ ਨਾਲ ਇੱਕ ਘਰ ਦੇ ਵਿੱਚੋਂ ਉੱਚੀ ਉੱਚੀ ਬੋਲਣ ਦੀ ਆਵਾਜ਼ ਆਈ। ਉਹ ਅਸਲ ਵਿੱਚ ਦੋ ਸਿੱਖ ਨੇ ਆਪਸ ਵਿੱਚ ਬਹਿਸਦੇ ਪਏ ਸਨ, ਮੇਰੇ ਗੁਰੂ ਜੀ ਨੇ ਕੈਸੇ ਖਾਲਸੇ ਨੂੰ ਬੋਲੇ ਦਿੱਤੇ ਤੇ ਜਿਨ੍ਹਾਂ ਦਾ ਬਾਲਾ ਹੋਵੇ, ਬੋਲ ਬਾਲੇ ਹੋਣ। ਉੱਥੇ ਕਹਿੰਦੇ ਦੋ ਸਿੱਖ ਸਨ, ਇੱਕ ਸੀ ਮੇਰੇ ਗੁਰੂ ਕਲਗੀਧਰ ਦੇ ਸਾਹਿਬਜ਼ਾਦਿਆਂ ਦਾ ਖਿਡਾਵਾ ਭਾਈ ਲਾਹੌਰਾ ਸਿੰਘ, ਤੇ ਇੱਕ ਸੀ ਭਾਵਨਾ ਵਾਲਾ ਮੇਰੇ ਗੁਰੂ ਕਲਗੀਧਰ ਜੀ ਦਾ ਸਿੱਖ, ਤੇ ਜਿਹੜਾ ਸ਼ਾਹੂਕਾਰਾ ਕਰਦਾ ਸੀ ਵਪਾਰੀ ਸੀ ਉਹਦਾ ਨਾਮ ਸੀ ਭਾਈ ਮਾਲਾ ਸਿੰਘ। ਭਾਈ ਮਾਲਾ ਸਿੰਘ ਇਹ ਸ਼ਾਹੂਕਾਰਾ ਕਰਦਾ, ਲੋਹਾਰਾ ਸਿੰਘ ਨੂੰ ਇਹ ਬੜਾ ਮਾਣ ਹੈ ਕਿ ਮੈਂ ਗੁਰੂ ਗੋਬਿੰਦ ਸਿੰਘ ਦੇ ਪੁੱਤਰਾਂ ਨੂੰ ਖਿਡਾਉਣਾ ਵਾ। ਕਹਿੰਦੇ ਨੇ ਮਾਲਾ ਸਿੰਘ ਤੋਂ ਲਾਹੌਰਾ ਸਿੰਘ ਨੇ ਕੁਝ ਸਮਾਂ ਪਹਿਲਾਂ ਕੁਝ ਕੁ ਰੁਪਈਏ ਉਧਾਰੇ ਲਏ ਸਨ। ਖਾਲਸੇ ਦੇ ਬੋਲੇ ਕੀ ਨੇ? ਅਸਲ ਵਿੱਚ ਖਾਲਸੇ ਦੇ ਬੋਲੇ, ਖਾਲਸੇ ਦਾ ਇਖਲਾਕ ਹੈ। ਉਹਨੇ ਪੈਸੇ ਲੈ ਲਏ। ਮਾਲਾ ਸਿੰਘ ਦੇ ਮਨ ਵਿੱਚ ਆਇਆ ਵੀ ਆਖਿਰ ਗੁਰੂ ਕੇ ਪੁੱਤਰਾਂ ਦੀ ਸੇਵਾ ਕਰਦਾ, ਜੇ ਮੰਗੇ ਨੂੰ ਦੇ ਦੇ। ਕਹਿਣ ਲੱਗਾ ਜਿੰਨੇ ਤੂੰ ਲਏ ਨੇ ਮੈਨੂੰ ਐਨੀ ਵਾਪਸ ਕਰ ਦੇਈ, ਪਰ ਵਾਪਸ ਜ਼ਰੂਰ ਕਰ ਦੇਈ। ਸਮਾਂ ਬੀਤਿਆ, ਉਸ ਭਾਈ ਮਾਲਾ ਸਿੰਘ ਦਾ ਕਾਰੋਬਾਰ ਠੱਪ ਹੋ ਗਿਆ, ਇਹਦੇ ਕੋਲ ਰੁਪਈਏ ਘਰੋਂ ਪੂੰਜੀ ਖਤਮ ਹੋ ਗਈ। ਤੇ ਲਾਹੌਰਾ ਸਿੰਘ ਦੇ ਘਰ ਗਿਆ ਜਿਹੜਾ ਗੁਰੂ ਕੇ ਬੱਚਿਆਂ ਦਾ ਖਿਡਾਵਾ ਸੀ। ਸ਼ਾਮ ਦੇ ਵੇਲੇ ਉਹਨੂੰ ਜਾ ਕੇ ਕਹਿੰਦਾ, ਭਰਾਵਾ ਮੈਂ ਕਈ ਵਾਰੀ ਤੇਰੇ ਕੋਲ ਆਇਆ ਵਾਂ, ਇਸ ਵੇਲੇ ਮੇਰੀ ਰੋਟੀ ਪਾਣੀ ਵੀ ਘਰ ਮੁਸ਼ਕਲ ਨਾਲ ਚੱਲਦਾ, ਤੇ ਮੇਰੇ ਰੁਪਈਏ, ਮੇਰੀ ਦੌਲਤ, ਮੇਰੇ ਜਿਤਨੇ ਵੀ ਪੈਸੇ ਨੇ ਉਹ ਵਾਪਸ ਮੋੜ ਦੇ। ਕਹਿਣ ਲੱਗੇ ਅੱਗੋਂ ਲਾਹੌਰਾ ਸਿੰਘ ਨੇ ਟਿਚਰਾਂ ਕਰਨੀਆਂ ਸ਼ੁਰੂ ਕਰ ਦਿੱਤੀਆਂ। ਉਹਨੇ ਟਿਚਰ ਕੀਤੀ, ਕਹਿੰਦਾ ਮੈਂ ਬੜਾ ਗਰੀਬ ਹਾਂ, ਮੈਨੂੰ ਪੈਸੇ ਦੇ। ਲਾਹੌਰਾ ਸਿੰਘ ਕਹਿੰਦਾ ਕਿ ਸਿੱਖ ਸਿੱਖ ਕਾ ਖਾਏ ਕਹਿ ਚਿੰਤਾ ਕਰੇ ਨਾ ਕੋਏ। ਅੱਗੋਂ ਮਜ਼ਾਕ ਕਿਆ ਕੀਤਾ, ਸਿੱਖ ਸਿੱਖ ਦਾ ਖਾੜਾ, ਕਾਹਦੀ ਚਿੰਤਾ ਕਰਨੀ। ਹੁਣ ਮਾਲਾ ਸਿੰਘ ਬੜਾ ਭਾਵਨਾ ਵਾਲਾ ਸੀ ਤੇ ਖਿਮਾ ਕਰਿਓ, ਜਦੋਂ ਅਸੀਂ ਚੋਖੇ ਗੁਰੂ ਗ੍ਰੰਥ ਸਾਹਿਬ ਦੇ ਨੇੜੇ ਢੁੱਕ ਢੁੱਕ ਕੇ ਦਾਅਵਾ ਕਰਨੇ ਆ ਨਾ, ਕਈ ਵਾਰੀ ਅੰਦਰ ਵਾਲਾ ਇਖਲਾਸ ਥੰਬ ਲਾ ਕੇ ਉੱਡ ਜਾਂਦਾ। ਆਮ ਬਾਹਰੋਂ ਆਇਆ ਹੋਇਆ ਸੱਜਣ ਗੁਰੂ ਘਰ ਵਿੱਚ ਝੋਲੀਆਂ ਭਰ ਜਾਂਦਾ, ਪਰ ਬਦਕਿਸਮਤੀ ਹੈ ਮੇਰੇ ਵਰਗਾ ਸਾਰੀ ਜ਼ਿੰਦਗੀ ਕਹਿੰਦਾ ਹੀ ਰਹਿੰਦਾ, ਭਾਂਡਾ ਉਸੇ ਤਰ੍ਹਾਂ ਖਾਲੀ ਦਾ ਖਾਲੀ ਦੁਨੀਆਂ ਤੋਂ ਲੈ ਕੇ ਤੁਰ ਪੈਂਦਾ। ਲਾਹੌਰਾ ਸਿੰਘ ਨੂੰ ਇਹ ਸੀ ਮੈਂ ਗੁਰੂ ਕੇ ਬੱਚਿਆਂ ਦਾ ਕਢਾਵਾਂ ਵਾ। ਮਾਲਾ ਸਿੰਘ ਨੇ ਤਰਲਾ ਲਿਆ, ਮੇਰਾ ਰੋਟੀ ਪਾਣੀ ਨਹੀਂ ਚੱਲਦਾ, ਮੈਂ ਕਦੀ ਕਿਸੇ ਅੱਗੇ ਹੱਥ ਨਹੀਂ ਅੱਡਿਆ, ਮੈਨੂੰ ਪੈਸੇ ਦੇ ਦੇ, ਮੇਰਾ ਕੰਮ ਚੱਲ ਜਾਏਗਾ। ਕਹਿੰਦਾ ਸਿੱਖ ਗੁਰੂ ਸਿੱਖ ਸਿੱਖ ਕਾ ਖਾਏ ਕਹਿ ਚਿੰਤਾ ਕਰੇ ਨਾ ਕੋਏ। ਉੱਚੇ ਬੋਲਿਆ ਤੇ ਗੁਰੂ ਕਲਗੀਧਰ ਉੱਚੇ ਖਲੋ ਗਏ। ਹਜ਼ੂਰ ਦੇ ਪਵਿੱਤਰ ਸਰਵਣਾਂ ਵਿੱਚ ਆਵਾਜ਼ ਪਈ। ਅੱਗੋਂ ਫਿਰ ਮਾਲਾ ਸਿੰਘ ਕਹਿੰਦਾ, ਭਾਵੇਂ ਤੂੰ ਸਿੱਖ ਹੈ ਪਰ ਤੈਨੂੰ ਪਤਾ ਨਹੀਂ ਵੀ ਉੱਥੇ ਸੱਚੀ ਦਰਗਾਹ ਵਿੱਚ ਲੇਖਾ ਹੋਣਾ, ਤੇ ਤੂੰ ਰੋਜ਼ ਬਾਣੀ ਪੜ੍ਹਨਾ ਸੁਣਨਾ, ਤੂੰ ਗੁਰੂ ਘਰ ਵਿੱਚ ਰਹਿੰਦਾ, ਤੈਨੂੰ ਇਹ ਪਤਾ ਨਹੀਂ ਕਿ ਉੱਥੇ ਸੱਚੇ ਹੀ ਸੱਚ ਨਿਬੜਾ, ਚੁਣ ਵੱਖ ਕੱਢੇ ਜਸਮਾਲਿਆ। ਤੈਨੂੰ ਇਹ ਪਤਾ ਨਹੀਂ ਕਿ ਮੈਂ ਲੇਖਾ ਕਰ ਸਮਝਾਇਆ, ਤੂੰ ਰੋਜ਼ ਆਸਾ ਕੀ ਵਾਰ ਨਹੀਂ ਸੁਣਦਾ। ਤੇ ਅੱਗੋਂ ਬੋਲ ਕੇ ਕਹਿੰਦਾ, ਮੇਰਾ ਲੇਖਾ ਕਿਸੇ ਨੇ ਪੁੱਛਣਾ? ਕਹਿੰਦਾ ਕਿਉਂ? ਲਾਹੌਰਾ ਸਿੰਘ ਕਹਿੰਦਾ, ਜਾਂ ਲੇਖਾ ਕੋਈ ਨਾ ਪੁੱਛੀ ਜਾਂ ਗੁਰਬਖਸ਼ੰਦਾ। ਵੈਸੇ ਪਾਠ ਹੈ ਹਰ ਬਖਸ਼ੰਦਾ, ਇਹ ਸੌ ਸਾਖੀ ਵਿੱਚ ਲਿਖਿਆ ਗੁਰਬਖਸ਼ੰਦਾ। ਇਹਨੂੰ ਕਵੀ ਸੰਤੋਖ ਸਿੰਘ ਨੇ ਵੀ ਕੋਟ ਕੀਤਾ, ਗਿਆਨੀ ਗਿਆਨ ਸਿੰਘ ਉਹਨਾਂ ਨੇ ਵੀ ਕੀਤਾ, ਭਾਈ ਵੀਰ ਸਿੰਘ ਉਹਨਾਂ ਨੇ ਵੀ ਕੀਤਾ, ਜਿਤਨੇ ਵਿਦਵਾਨ ਨੇ ਉਹਨਾਂ ਨੇ ਸਿੱਖੀ ਦੇ ਬੋਲਿਆਂ ਦੀ ਖਾਲਸੇ ਦੇ ਇਖਲਾਕ ਵਾਸਤੇ ਸਾਖੀ ਜ਼ਰੂਰ ਦਿੱਤੀ। ਅੱਗੋਂ ਕਹਿੰਦਾ, ਲੇਖਾ ਕੋਈ ਨਾ ਪੁੱਛੀ ਜਾਂ ਹਰ ਬਖਸ਼ੰਦਾ। ਮਾਲਾ ਸਿੰਘ ਕਹਿੰਦਾ, ਚਲੋ ਤੈਨੂੰ ਤੇ ਬਾਣੀ ਬਹੁਤ ਹੁੰਦੀ, ਮੈਂ ਗਰੀਬ ਬੰਦਾ ਸਾਂ, ਮੇਰੀ ਰੋਟੀ ਨਹੀਂ ਸੀ ਚੱਲਦੀ, ਮੈਂ ਆਪਣੇ ਪੈਸੇ ਲੈਣ ਆਇਆ। ਲਾਹੌਰਾ ਸਿੰਘ ਕਹਿੰਦਾ, ਤੈਨੂੰ ਪਤਾ ਨਹੀਂ ਮੈਂ ਗੁਰੂ ਕੇ ਪੁੱਤਰਾਂ ਦਾ ਖਿਡਾਉਣਾ ਵਾ, ਕੌਣ ਹੈ ਮੇਰੇ ਤੋਂ ਲੇਖਾ ਲੈਣ ਵਾਲਾ? ਗੁਰੂ ਗੋਬਿੰਦ ਸਿੰਘ ਜੀ ਤੋਂ ਰਿਹਾ ਨਾ ਗਿਆ, ਉੱਚੀ ਸਾਰੀ ਰਾਤ ਨੂੰ ਬੁਲਾ ਕੇ ਕਹਿੰਦੇ ਨੇ, ਲਾਹੌਰਾ ਸਿੰਘ ਕਦੀ ਇਹ ਗੁਰੂ ਗ੍ਰੰਥ ਸਾਹਿਬ ਦੀਆਂ ਤੁਕਾਂ ਪੜ੍ਹੀ, ਮੈਂ ਤੇਰੀ ਕੋਈ ਜਾਮੀ ਨਹੀਂ ਉਭਰਨੀ, ਗਾਹਕ ਪਰਾਇਆ ਨਾਨਕਾ ਉਸ ਸੂਵਰ ਉਸ ਗਾਏ, ਗੁਰਪੀਰ ਹਾਮਾ ਤਾਂ ਭਰੇ ਜਾਂ ਮੁਰਦਾਰ ਨਾ ਖਾਏ। ਕਹਿਣ ਲੱਗੇ, ਗੁਰੂ ਤੇਰਾ ਤੇਰਾ ਹਾਮਾ ਭਰੇਗਾ? ਜਦੋਂ ਪੁੱਛਿਆ, ਆਵਾਜ਼ ਦੇਖੀ, ਪਹਿਚਾਣ ਗਿਆ, ਧੰਨ ਗੁਰੂ ਗੋਬਿੰਦ ਸਿੰਘ। ਇੱਕੋ ਦਮ ਕਹਿੰਦਾ, ਮਹਾਰਾਜ ਬੇਨਤੀ ਹੈ, ਮੈਨੂੰ ਬਖਸ਼ ਦਿਓ, ਮੇਰੇ ਤੋਂ ਭੁੱਲ ਹੋ ਗਈ। ਤੇ ਸਾਹਿਬ ਕਹਿਣ ਲੱਗੇ ਉੱਚੀ ਆਵਾਜ਼ ਕਿ ਸਵੇਰੇ ਦਰਬਾਰ ਵੀ ਤੇਰੇ ਤੋਂ ਪੁੱਛਿਆ ਜਾਏਗਾ। ਕਹਿੰਦੇ ਨੇ, ਲਾਹੌਰਾ ਸਿੰਘ ਨੇ ਹੱਥ ਜੋੜੇ, ਮਾਲਾ ਸਿੰਘ ਰੁਪਈਏ ਮੈਂ ਸਵੇਰੇ ਤੇਰੇ ਘਰ ਪਹੁੰਚਾਉਣਾ, ਸਵੇਰੇ ਸੂਰਜ ਟਿੱਕੀ ਨਿਕਲਣ ਤੋਂ ਪਹਿਲਾਂ ਰੁਪਈਏ ਦੇ ਆਇਆ। ਭਰੇ ਦਰਬਾਰ ਵਿੱਚ ਮੇਰੇ ਗੁਰੂ ਜੀ ਨੇ ਇੱਕ ਬਚਨ ਕਿਹਾ, ਕਹਿਣ ਲੱਗੇ, ਕਦੀ ਨਾ ਭੁੱਲਿਓ, ਅੱਗੇ ਕਰਨੀ ਕਰਕੇ ਲੋਕ ਬਖਸ਼ੇ ਜਾਂਦੇ ਨੇ। ਜੇ ਇਹ ਸੋਚੋ ਵੀ ਅਸੀਂ ਗੁਰੂ ਦੇ ਨੇੜੇ ਰਹਿੰਦੇ ਹਾਂ ਤੇ ਜੋ ਮਰਜ਼ੀ ਕਰੀ ਜਾਈਏ ਸਾਨੂੰ ਪੁੱਛਣ ਵਾਲਾ ਨਹੀਂ। ਕਹਿਣ ਲੱਗੇ, ਜੇ ਧੋਖਾ ਕਰੋਗੇ, ਠੱਗੀ ਕਰੋਗੇ, ਛਲ ਕਰੋਗੇ ਤੇ ਚੇਤੇ ਰੱਖਿਓ ਕਿ ਚੋਰ ਕੀ ਹਾਮਾ ਭਰੇ ਨਾ ਕੋਏ, چور کیا چنگا کیوں ہوئے؟ میرے گرو صاحب نے اس ویلے ہر ایک کو سمجھا دیتا کہ پیارے کمائی کر کے کرمی کر کے نمرتا کر کے چھٹیا جانا ہے۔ ایتن خالصے دے بولے تے نال جدو داتار نے پخنڈ کی گل کی کئی بار اسی شبد کیونکہ آپ منہ رکھ جانے ایک سجن نے شبد ورتے نے مورخ کنو کہ گرمک کنو کہ انہیں شبد ورتے نے گرمک ہوے جہے منہ وچوں ہمیشہ گرو کی گل نکلے تے منہ رکھ دا ارتھ ہوں جہاں لوکاں دا منہ رکھن دے لئی کوڑ دیاں پنڈا ٹوئی جائے۔ مورخ در تے کسے دا منہ رکھنا تے سچ نوں دبا دینا۔ کلگی تر جی دے بانی وچوں دو ک پرمان نے وہ کہندے نے مینوں جو رب نے کیا میں وہ کہاں گا، کہندے نے میرے بولیاں نوں نہ تاں میرے پتراں دی شہادت کر کے قتل کر کے کوئی روک سکتا ہے، نہ میرے بولیاں نوں میرے پتا دا سر لا کے کوئی روک سکتا ہے، نہ میرے بولیاں نوں میرا گھر تو مینوں کڈ کے کوئی روک سکتا ہے، جو مینوں رب نے کیا ہے میں وہ کہاں گا۔ پر ایک میں کہندے نے بےنتی کراں میں کسی نوں غیر نہیں کماواں گا۔ اسی وچتر ناٹک وچ ایک بچن پڑھنے جم تن کہی، جویں پرماتما نے کیا خالصے دے بولے اے نے جم تن کہی تین تم کہوں، میں اسی طرح کہاں گا جو رب نے کہا اور کسی تے بیر نہ کہوں۔ کہو پربھو سو پاک ہوں نہ کان کسو رات ہوں، دسم کی بانی کہ جو رب نے کہا وہ میں کہاں گا، میں کدی بھی کسی کی کان نہیں منا۔ دو پرمان نے ایک اپنے مسندا بارے تے ایک اورنگ دے بارے جو انہوں نے اپنے ظفر نامے وچ انکت کیتا ہے۔ جدو مسندا نو تکیا تے میرے گرو جی نے اس ویلے ایک بچن کیا کہن لگے اینا تے یقین نہ کرو کہ یہ سچ دے بولے نہیں سن، کیڑا مائی دا لال کسے پکھنڈی نو یہ شبد کہے گا، کیونکہ سانو اپنا ڈر لگا رہندا ہے جے کسے بول دیتا ہے دے پیچھے بڑے لوگ نے کتے کل نو مینوں نہ بدنامی کر لگ پے۔ میں سچ جانو جو بےنتی کر لگا وہ تے حضور نے کہا جنوں تو کہنا تے اے سنت ہے تے گرو کے سکھو یہ مت سمجھو کہ گرو گرنتھ صاحب نے جنی سنت دی خامی بھری ہے۔ داتا جی نے تے کہا کہ سنت ابھارن واسطے میں آیا، میرے گرو گرنتھ صاحب تاں کہندے جڑے رب دی بندگی کردے نے کہ نانک بگوئت جن ترا تیرے چاکراں پا خاک، میرے گرو گرنتھ صاحب تاں کہندے نے خالصے دی تاں بول بالائی لینی تیری، ہم سنتن کی رین پیارے ہم سنتن کی شرنا، سنت ہماری اور ستانی سنت ہمارا گہنا۔ کس کر کے میں ویروا پان لگا، کئی باری کئی سجن سمجھ جاندے نے سنتاں دی نندیا، گرو کلگی تر جی دے بچن نے ہن دیکھو سچ دا بولا کی، جے سکھ کسے دا حق کھاندا کہن لگے جے حق کھانا تیرا کوئی ساتھ نہیں میں دینا، ہوں اتنے ایک سویا کیا ہے 33 سوئیاں وچ سویا ہے، کہندے نے آکھن پیتر تیل کو ڈار کہ سو لوگن میر بہائے دکھاوے۔ جے تو سمجھے بھی یہ دیاں اکھاں وچوں پانی بڑا سمدا ہے، یہ بڑا بھگت ہے، تے میرے گرو گوبند سنگھ کہندے نے اے جے سنت تائی اکھاں وچوں پانی کڈن کر کے وے نا، کہنے لگے سروں دا تیل لے کے ایک واری اکھاں نوں مل تے سارا دن پانی نکلدا رہے گا۔ برہم گیان دی اوستھا ہے تھوڑا بھی اکھاں چوں پانی نکلدا پیا، یہ گل وکھری، کتے ٹاواں ٹاواں کھردا جدو کتے جڑدا ہے وہ اندروں آواز نکلدی میں نیر وہ وہ چلا جیو، وہ وکھری اوستھا ہے۔ آخر پیتر تیل کو ڈار کے سو لوگ نیر بہائے دکھاوے، جو تنوان لکھے نی سیوک سائے پروس پرساد جماوے، جنوں امیر بندہ دیکھ دے نے اونوں کول بلا کے روٹی کھواندے نے، تے اگے صاحب کہن لگے جو تن کین لکھے تے دیت نے مانگن جات نہ مکھو دکھاوے، غریب ہوئے تے ترلے لیندا رہے اونوں بابے جی اپنا چہرہ بھی نہیں دکھاندے۔ میرے گرو صاحب نے کیا کہنے خالصے تیرے بولیاں وچ پکھنڈ دمب دا ناش کرن دی طاقت ہوے، شبد ورتے آخن پیتر تیل پدار کے سو لوگن میر بہائے دکھاوے، جو تن وان لکھے نی سیوک تائیں پروس پرساد جماوے، جو تنہین لکھے نہ دیت نہ مانگن جات نہ مکھو دکھاوے۔ صاحب کہنے لگے لوگ کہ میں برہم گیانی گرو صاحب نے شبد ورتے لوٹتا ہے پش لوگن کو کب ہوں نہ پرمیشر کے گن گاوے، کہ ڈنگر ہے پشو لوکاں نوں لٹ لٹ کے کھائی جانا، کبھی رب دے گیت رب دی سفت نہیں کیتی۔ آپ ایک کھن وچ بھرم جانے ہیں گرو کے سکھو، بھائی ویر سنگھ ہوراں نے ایک شبد کیا سی کہ دے تاری کیویں پیدا ہوندا ہے، میں کھن وچوں نکلیا، یہ مت سمجھو، میں پھر بےنتی کراں دی کسے بھی رب دی کرنی والے دے لئی داتا کبھی بھی زبان تو پیڑا شبد تو نہ کڈائی، پر سچیت ہونا اتے ضروری ہے۔ پنجاب وچ ہی اینے کیوں، سارے ہندوستان وچ کیوں نہیں؟ بھائی صاحب کہندے سن پہلے دن جائے گا کہن کے جب جی صاحب دا پاٹھ کرنا جی، نہیں کہن کے کل تو کریا کر جب جی صاحب کرن لگ پیوں، ਜਦੋਂ ਮਹੀਨਾ ਤੂੰ ਕੀਤਾ ਫਿਰ ਕਹਿਣਗੇ ਪੂਰਾ ਨਿਤਨੇਮ ਕਰ, ਬੜੀ ਚੰਗੀ ਗੱਲ। ਪਰਤ ਕੇ ਕਹਿਣਗੇ ਸੁਖਮਨੀ ਸਾਹਿਬ ਕਰ, ਭਾਈ ਵੀਰ ਸਿੰਘ ਉਹਨਾਂ ਦੀ ਕਲਮ ਜਿਹੜੇ ਬਾਕੀ ਆਤਮ ਰਸੀਏ ਭਿੱਜੇ ਨੇ ਉਹਨਾਂ ਦਾ ਵੀ ਅੰਦਰ ਕੁਰਲਾਇਆ ਇਸ ਦੰਦ ਨੂੰ ਦੇਖ ਕੇ। ਪਰਤ ਕੇ ਕਹਿਣਗੇ ਹੁਣ ਤੂੰ ਬਾਣੀ ਪੜ੍ਹਨ ਲੱਗ ਪਿਆ ਤੇ ਬਾਣੀ ਦਾ ਸੁਭਾਅ ਹੈ ਜਿਹੜਾ ਵੀ ਪੜ੍ਹੇਗਾ ਉਹਨੂੰ ਸ਼ਾਂਤੀ ਦੇਣੀ। ਉੱਥੇ ਫਿਰ ਅਸੀਂ ਭਰਮਪਾਲ ਜਾਂਦੇ ਹਾਂ ਵੀ ਜੇ ਇਸ ਬੰਦੇ ਨੇ ਮੇਰਾ ਸਭ ਕੁਝ ਕੀਤਾ, ਜੇ ਇਹ ਨਾ ਹੁੰਦਾ, ਇਹਦੇ ਵਿੱਚ ਕੋਈ ਸ਼ੱਕ ਨਹੀਂ, ਗੁਰਮੁਖ ਦਾ ਬੜਾ ਵੱਡਾ ਯੋਗਦਾਨ ਹੈ ਤੇ ਗੁਰਮੁਖ ਦਾ ਫਰਜ਼ ਵੀ ਬਣਦਾ ਕਿ ਇਮਾਨਦਾਰੀ ਨਾਲ ਇਹ ਗੱਲ ਕਹੇ ਕਿ ਸੱਜਣਾ ਮੈਨੂੰ ਤਾਂ ਗੁਰੂ ਜੀ ਨੇ ਇੱਕ ਵਸੀਲਾ ਬਣਾਇਆ, ਅਸਲੀਆਂ ਰਹਿਮਤਾਂ ਦਾ ਦਾਤਾ ਤੇ ਗੁਰੂ ਗ੍ਰੰਥ ਸਾਹਿਬ ਹੈ। ਬਾਬੇ ਬੁੱਧੂ ਨੇ ਬੜੀ ਸੋਹਣੀ ਗੱਲ ਕਹੀ ਸੀ, ਸ਼ੇਰੇ ਪੰਜਾਬ ਨੂੰ ਜਿੱਤ ਕੇ ਆਇਆ ਤੇ ਇਹੀ ਪੁੱਛਿਆ ਸੀ ਬਾਬਾ ਬੁੱਧੂ ਸਾਹਿਬ ਕਿੱਥੇ ਨੇ, ਤੇ ਭਾਂਡੇ ਮੰਜਦੇ ਹੋਏ ਸੰਤ ਨੇ ਗੁਰੂ ਗ੍ਰੰਥ ਸਾਹਿਬ ਦੇ ਕੋਲ ਜਾ ਕੇ ਕਿਹਾ ਸਾਹਿਬ ਆਈ ਬੁੱਧੂ ਮੈਂ ਆ, ਬੁੱਧੂ ਤੋਂ ਕਿ ਲੈਣੇ ਜੇ ਝੋਲੀਆਂ ਭਰਨੀਆਂ ਨੇ ਤੇ ਸਾਹਿਬ ਦੀ ਗੱਲ ਕਰਿਆ। ਦੇਖੋ ਉਹਨਾਂ ਲੋਕਾਂ ਦੀ ਇਮਾਨਦਾਰੀ ਕੈਸੀ। ਸੁਖਮਨੀ ਸਾਹਿਬ ਪੜ੍ਹੇ, ਅੰਦਰ ਨੂੰ ਟਿਕਾ ਮਿਲਿਆ, ਪਰਤ ਕੇ ਉਹਨੇ ਕਿਹਾ ਵੀ ਕੰਮ ਕੀ ਕਰਨਾ, ਦੱਸ ਦਿੱਤਾ ਮੇਰੀ ਫਲਾਣੀ ਜੋ ਫਲਾਣਾ ਬਿਜਨਸ ਹੈ। ਤੇ ਫਿਰ ਕਹਿਣ ਲੱਗੇ ਜੇ ਬਿਜਨਸ ਕਰਨਾ ਤੇ ਦਸਵੰਧ ਦਾ ਹੱਕ ਕੱਲਾ ਮੇਰਾ ਹੀ ਬਣਦਾ ਹੈ, ਮੈਂ ਤੈਨੂੰ ਜੋੜਿਆ। ਕਹਿਣ ਲੱਗੇ ਉੱਥੋਂ ਫਿਰ ਸ਼ੁਰੂਆਤ ਹੁੰਦੀ ਹੈ ਆਪਣੀ ਪੂਜਾ ਦੀ, ਉਦੋਂ ਫਿਰ ਸ਼ੁਰੂਆਤ ਹੁੰਦੀ ਹੈ ਆਪਣੀ ਖੌਮੇ ਦੀ। ਖਿਮਾ ਕਰਿਓ, ਗੁਰੂ ਕਲਗੀਧਰ ਜੀ ਨੇ ਇੱਕ ਬਚਨ ਕਿਹਾ ਤੇ ਉਹ ਮੈਂ ਤੁਕ ਜ਼ਰੂਰ ਕਹਿਣੀ। ਇੱਕ ਕਵਿਤਾ ਅਕਾਲ ਉਸਦਾ, ਉਹ ਕਹਿੰਦੇ ਨੇ ਕੋਈ ਜੇ ਪੰਛੀਆਂ ਵਾਲੇ ਗੁਣ ਧਾਰਨ ਕਰੀ ਬੈਠਾ, ਇਹਦਾ ਮਤਲਬ ਇਹ ਨਹੀਂ ਕਿ ਉਹ ਸੰਤ ਹੈ। ਪਰਮੇਸ਼ਵਰ ਦੀ ਬੰਦਗੀ ਕਰਨ ਵਾਲਾ ਹੀ ਸਭ ਤੋਂ ਉੱਚੀ, ਸਭ ਤੋਂ ਰਹਿ ਕੇ ਵੀ ਉੱਚੀਏ ਕਿ ਉਹਦੀ ਜ਼ਿੰਦਗੀ ਦਾ ਆਧਾਰ ਕੇਵਲ ਕੀਰਤਨ ਤੇ ਬੰਦਗੀ ਹੋਵੇ। ਇੱਕ ਕਵਿਤ ਦੀ ਅਖੀਰਲੀ ਤੋਕੇ ਉਹ ਇਹਦੇ, ਜੇ ਤੋਂ ਵੱਡੇ ਗਿਆਨੀ ਜਿਹਨੋਂ ਜਾਨੀ ਪੈ ਬਖਾਨੀ ਨਾਹੇ। ਕਹਿੰਦੇ ਨੇ ਮੇਰੇ ਤੋਂ ਪਹਿਲਾਂ ਬੜੇ ਵੱਡੇ ਵੱਡੇ ਗਿਆਨਵਾਨ ਹੋਰ ਵੀ ਹੋਏ, ਬਾਬੇ ਨਾਨਕ ਦੀ ਜੋਤ ਤੋਂ ਪਹਿਲਾਂ ਬੜੇ ਗ੍ਰੰਥ ਲਿਖਣ ਵਾਲੇ ਹੋਏ, ਪਰ ਕਹਿਣ ਲੱਗੇ ਸਾਹਮਣੇ ਦੰਭ ਵੇਖ ਕੇ ਜ਼ੁਰਤ ਨਾ ਕੀਤੀ ਬੋਲਣ ਦੀ। ਕਹਿੰਦੇ ਨੇ ਮੈਂ ਰੱਬ ਨਾਲ ਵਾਅਦਾ ਕਰਕੇ ਆਇਆ ਕਿ ਜੋ ਮੈਂ ਪਖੰਡ ਦੇਖਾਂਗਾ ਮੈਂ ਜ਼ਬਾਨ ਤੋਂ ਬੋਲ ਕੇ ਕਹਿਣਾ ਜ਼ਰੂਰ। ਜੇ ਤੋਂ ਵੱਡੇ ਗਿਆਨੀ ਇਹ ਨੇ ਖਾਲਸੇ ਦੇ ਬੋਲੇ, ਜੇ ਤੋਂ ਵੱਡੇ ਗਿਆਨੀ ਜਿਹਨੂੰ ਜਾਨੀ ਪੈ ਪਖਾਨੀ ਨਾ, ਐਸੋ ਨਾ ਪ੍ਰਪੰਚ ਮਨ ਫੂਲ ਜਾਂ ਨਿਯਤ ਹੈ। ਹੁਣ ਇਹਦਾ ਕਵਿਤ ਹੈ, ਭੂਤ ਬਨ ਚਾਰੀ ਛਿਤ ਛਾਉਣਾ ਤਾਂ ਮੈਂ ਦੂਧਾ ਧਾਰੀ, ਪੌਣ ਕੇ ਆਹਾਰੀ ਤੋਂ ਭੁਜੰਗ ਜਾਂ ਨਿਯਤ ਹੈ। ਤ੍ਰਿਣ ਕੇ ਪਛਈਆ ਤਨ ਲੋਭ ਕੇ ਤਜਈਆ, ਤੇ ਤੋਂ ਗੋਵਨ ਕੇ ਜਈਆ ਬ੍ਰਿਖ ਭਈਆ ਮਾਨੀਅਤ ਹੈ। ਨਭ ਕੇ ਉਡਈਆ ਤੈ ਪੰਚ ਕੀ ਬੜਈਆ, ਦੇਖ ਬਗਲਾ ਬਿੜਾਰ ਬ੍ਰਿਖ ਧਾਨੀ ਥਾਨੀਅਤ ਹੈ। ਜੇ ਤੋਂ ਵੱਡੇ ਗਿਆਨੀ ਜਿਹਨੂੰ ਜਾਨੀ ਪੈ ਬਖਾਨੀ ਨਾ, ਐਸੋ ਨਾ ਪ੍ਰਪੰਚ ਮਨ ਫੂਲ ਆਨੀਅਤ ਹੈ। ਹੁਣ ਇਹਦੇ ਅਰਥ ਕੀ? ਦੇਖੋ ਕਵਿਤ ਪੜ੍ਹ ਦਿੱਤਾ, ਆਰੰਭ ਹੁੰਦਾ ਹੈ ਭੂਤ ਬਨ ਚਾਰੀ। ਕਹਿਣ ਲੱਗੇ ਜੇ ਜੰਗਲਾਂ ਵਿੱਚ ਤੁਰ ਕੇ ਇਹ ਸੰਤ ਤਾਈ ਤੇ ਕਈ ਤੁਰੇ ਫਿਰਦੇ ਨੇ ਪਸ਼ੂ ਪੰਛੀ ਤੇ ਭੂਤ ਪ੍ਰੇਤ। ਛਿਤ ਛਾਉਣਾ ਸਭ ਹੈ ਦੂਧਾ ਧਾਰੀ, ਛਾਉਣਾ ਦਰਸ ਦਾ ਬਾਲਕ ਛਿਤ ਦਰ ਤੇ ਧਰਤੀ। ਜੇ ਤੂੰ ਕਹਿੰਦਾ ਕੱਲਾ ਦੁੱਧ ਹੀ ਪੀਣਾ ਹੋਰ ਕੁਝ ਨਹੀਂ। ਕਹਿਣ ਲੱਗੇ ਨਿਆਣੇ ਜੰਮਦੇ ਸਾਰੀ ਦੁੱਧ ਪੀਂਦੇ ਨੇ, ਗੁਰੂ ਕਲਗੀਧਰ ਕਹਿੰਦੇ ਨੇ ਉਹ ਸਾਲ ਡੇਢ ਸਾਲ ਪੀਂਦੇ ਰਹੇ, ਉਹਨਾਂ ਨੂੰ ਰੱਬ ਨਾ ਮਿਲ ਗਿਆ। ਦੇਖੋ ਨਾਮ ਤੋਂ ਬਿਨਾਂ, ਇਸ ਗੱਲ ਨੂੰ ਜ਼ਰੂਰ ਚੇਤੇ ਰੱਖਿਓ, ਜਿਹੜਾ ਬੰਦਗੀ ਵਾਲਾ ਕਈ ਐਸੇ ਸੱਜਣ ਨੇ ਜਿਹੜੇ ਇੱਕ ਸਮੇਂ ਘੁੱਟ ਕੁ ਦੁੱਧ ਪੀਤਾ ਅੱਛੇ ਪੈਰ ਬੰਦਗੀ ਵਿੱਚ ਰਹਿੰਦੇ ਨੇ, ਉਹਨਾਂ ਦੀ ਇਹ ਸ਼ਬਦ ਨਹੀਂ ਜਿਹੜੇ ਪਖੰਡ ਕਰਦੇ ਨੇ। ਸ਼ਬਦ ਵਰਤੇ ਭੂਤ ਬਨ ਚਾਰੀ ਛਿਤ ਛਾਉਣਾ ਸਭ ਹੈ ਦੂਧਾ ਧਾਰੀ, ਪੌਣ ਕੇ ਹਾਰੀ ਸੋ ਭੁਜੰਗ ਜਾਣੀਅਤ ਹੈ। ਜੇ ਕੋਈ ਕਹਿ ਜੇ ਕੁਝ ਖਾਂਦੇ ਨੀ ਪੌਣ ਦਿਆ ਤੇਰੇ ਜਿਉਂਦੇ ਨੂੰ, ਕਹਿਣ ਲੱਗੇ ਸੱਪ ਵੀ ਪੌਣ ਦਿਆ ਤੇਰੇ ਜਿੰਦਾ ਪਏ। ਕਈ ਸੱਪ ਐਸੇ ਨੇ ਜਿਹੜੇ ਪਵਨ ਵਿੱਚੋਂ ਖੁਰਾਕ ਲੈਂਦੇ। ਸਾਹਿਬ ਨੇ ਅੱਗੇ ਸ਼ਬਦ ਵਰਤਿਆ ਤ੍ਰਿਣ ਕੇ ਪਛਈਆ, ਕੁਝ ਐਸੇ ਨੇ ਕਹਿੰਦੇ ਨੇ ਬਿਲਕੁਲ ਰੋਟੀ ਨੀ ਜੇ ਖਾਂਦੇ, ਇਹ ਕਦੀ ਫਰੂਟ ਨੀ ਖਾਂਦੇ, ਸਿਰਫ ਪੱਤੇ ਤੋੜ ਕੇ ਖਾਂਦੇ ਨੇ। ਗੁਰੂ ਗੋਬਿੰਦ ਸਿੰਘ ਕਹਿੰਦੇ ਨੇ ਇਹਨੂੰ ਬੰਦਾ ਕਿਉਂ ਕਹਿੰਦੇ ਹੋ, ਇਹਨੂੰ ਡੰਗਰਾਂ ਵਾਲੀ ਖੁਰਲੀ ਤੇ ਬੰਨੋ, ਇਹ ਤੇ ਬਲਦਾਂ ਦਾ ਭਰਾ ਹੈ। ਅਸਲ ਵਿੱਚ ਅਸਲੀਅਤ ਇਹ ਸ਼ਬਦ ਦੇਵੇ ਤ੍ਰਿਣ ਕੇ ਪਛਈਆ, ਧਨ ਲੋਭ ਕੇ ਜਲਈਆ, ਤੇ ਤੋਂ ਗੋਵਨ ਕੇ ਜਈਆ, ਇਹ ਗਾਵਾਂ ਦੇ ਜਾਏ ਨੇ ਬ੍ਰਿਖ ਭਈਆ ਮਾਨੀਅਤ ਹੈ। ਬ੍ਰਿਖ ਭਈਆ ਦਾ ਅਰਥ ਹੁੰਦਾ ਕਿ ਸੱਚ ਜਾਣੋ ਇਹ ਬਲਦਾਂ ਦੇ ਭਰਾ ਨੇ। ਕਿਸੇ ਕਿਹਾ ਲੋਕ ਉੱਡ ਜਾਂਦੇ ਨੇ, ਹਜ਼ੂਰ ਨੇ ਕਿਹਾ ਇਹ ਕਿਹੜੀ ਵੱਡੀ ਛਾਲ ਮਾਰ ਲਈ, ਕਾਂ ਤਿਲ ਸਭ ਤੋਂ ਉੱਚੀ ਉੱਡਦੇ। ਨਭ ਕੇ ਉਡਈਆ ਤਾਂ ਇਹ ਪੰਛੀ ਕੀ ਬੜਈਆ, ਦੇਤ ਵਿਗੜਾ ਬਗੁਲਾ ਬਿੜਾਰ ਬ੍ਰਿਖ, ਤਿੰਨ ਸ਼ਬਦ ਨੇ ਬਗਲਾ ਬਗਿਆਰ ਤੇ ਬਿੱਲਾ, ਬ੍ਰਿਖ ਧਿਆਨੀ ਥਾਨੀਅਤ ਹੈ। ਗੁਰੂ ਸਾਹਿਬ ਕਹਿੰਦੇ ਨੇ ਸੱਚ ਬੋਲਾ ਬੋਲ ਕੇ ਕਹੀ ਕਿ ਦੁਨੀਆਂ ਨੂੰ ਪਖੰਡ ਤੋਂ ਸੁਚੇਤ ਕਰੀ, ਇਹਨੇ ਖਾਲਸੇ ਜੀ ਕੇ ਬੋਲ ਬਾਲੇ, ਜਿਹੜਾ ਸੱਚ ਕੋਈ ਬੋਲ ਹੀ ਨਾ ਸਕੇ ਫਿਰ ਉਸ ਦਾ ਧਿਆਨ ਧਰਕੇ ਬੋਲੋ ਜੀ ਵਾਹਿਗੁਰੂ। ਹੁਣ ਕਹਾਂਗੇ ਜੀ ਕੱਲਾ ਇਹ ਕਿਹਾ, ਜਦੋਂ ਹਕੂਮਤ ਦੇ ਮਾਲਕ ਨੂੰ ਚਿੱਠੀ ਲਿਖੀ ਉੱਥੇ ਮੇਰੇ ਖਾਲਸੇ ਗੁਰੂ ਦਾ ਬੋਲਾ ਦੇਖੋ, ਸ਼ਬਦ ਕੀ ਵਰਤੇ ਸਨ। ਕਹਿਣ ਲੱਗੇ ਨਾ ਇਮਾਂ ਪ੍ਰਸਤੀ, ਨਾ ਉਜ਼ਾਏ ਦੀ ਸਫ਼ਰਨਾਮੇ ਦਾ ਇੱਕ ਸ਼ੇਰ ਖਾਲਸੇ ਦੇ ਬੋਲੇ ਕੀ ਨੇ, ਕਹਿਣ ਲੱਗੇ ਤੂੰ ਦਾਵਾ ਕਰੀ ਜਾਂਦਾ ਮੈਂ ਬਹੁਤ ਵੱਡਾ ਮੁਸਲਮਾਨ ਨੇਮੀ ਹਾਂ। ਹੁਣ ਜ਼ਫ਼ਰਨਾਮੇ ਵਿੱਚ ਕਹਿੰਦੇ ਨੇ ਜੇ ਤੂੰ ਮੁਸਲਮਾਨ ਹੁੰਦਾ, ਕੋਈ ਮੁਸਲਮਾਨ ਆਪਣੇ ਬਾਪ ਤੇ ਤਸ਼ੱਦਦ ਨਹੀਂ ਕਰਦਾ, ਆਪਣੇ ਭਰਾਵਾਂ ਨੂੰ ਆਪਣੀਆਂ ਭੈਣ ਨੂੰ ਜ਼ਹਿਰ ਨਹੀਂ ਦਿੰਦਾ, ਨਾ ਇਮਾਨ ਪ੍ਰਸਤੀ, ਤੂੰ ਬਿਲਕੁਲ ਇਮਾਨ ਪ੍ਰਸਤ ਨਹੀਂ, ਨਾ ਉਜ਼ਾਏ ਦੀਨ, ਉਜ਼ਾਏ ਦਾ ਅਰਥ ਹੁੰਦਾ ਤਰੀਕਾ, ਤੇਰੇ ਕੋਲ ਦੀਨ ਕਮਾਉਣ ਦਾ ਤਰੀਕਾ ਵੀ ਨਹੀਂ, ਨਾ ਸਹਿਬ ਸ਼ਨਾਸੀ, ਸ਼ਨਾਖਤ ਸ਼ਬਦ ਹੈ, ਸ਼ਨਾਸੀ ਦਾ ਅਰਥ ਹੁੰਦਾ ਪਹਿਚਾਣ ਕਰਨੀ, ਤੈਨੂੰ ਰੱਬ ਦੀ ਕੋਈ ਪਹਿਚਾਣ ਨਹੀਂ, ਨਾ ਮੁਹੰਮਦ ਯਕੀਨ, ਮੁਹੰਮਦ ਸਾਹਿਬ ਦਾ ਨਾਂ ਪਵਿੱਤਰ ਹੈ, ਉਹਨਾਂ ਦੇ ਨਾਮ ਉੱਤੇ ਵੀ ਤੈਨੂੰ ਯਕੀਨ ਨਹੀਂ। ਇਹਦੇ ਖਾਲਸੇ ਦੇ ਬੋਲੇ ਨਾ ਇਮਾਨ ਪ੍ਰਸਤੀ, ਨਾ ਉਜ਼ਾਏ ਦੀਨ, ਤੇ ਸ਼ਬਦ ਵਰਤੇ ਸੱਜਣਾ ਕਿ ਚੇਤੇ ਰੱਖੀ ਕਿ ਤੇਰੇ ਪੱਲੇ ਕੁਛ ਵੀ ਨਹੀਂ, ਨਾ ਸਹਿਬ ਸ਼ਨਾਸੀ, ਨਾ ਮੁਹੰਮਦ ਯਕੀਨ। ਤੇ ਅਗਲਾ ਬਚਨ ਕਿਆ ਕਹਿਣ ਲੱਗੇ, ਮਰਦ ਕੌਣ ਹੁੰਦਾ ਹੈ ਜਿਹਦਾ ਬੋਲਾ ਸਭ ਤੋਂ ਉੱਚਾ ਹੋਵੇ? ਹਜ਼ੂਰ ਨੇ ਉੱਥੇ ਸ਼ਬਦ ਵਰਤਿਆ ਹਮੂ ਮਰਦ, ਬਾਏ ਦੇ ਸ਼ਬਦ ਸੁਖ ਨਵਰ, ਮਰਦ ਉਹ ਚਾਹੀਦਾ ਜਿਹੜਾ ਸੁਖਮ ਦਾ ਪੱਕਾ ਹੋਵੇ। ਇਹਨੇ ਖਾਲਸੇ ਜੀ ਕੇ ਬੋਲ ਵਾਲੇ ਇਹ ਨਹੀਂ ਗੁਰਮੁਖੋ, ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ ਕੁਝ ਕਹਿਣਾ। ਪਿੱਛੇ ਜੇ ਜਦੋਂ ਹੋਇਆ ਸੀ ਨਾ ਸਾਰੇ ਆ ਘਟਨਾ ਵਾਪਰੀ, ਬੜੇ ਪੰਥਕ ਲੀਡਰ ਨੇ ਕਿਹਾ ਕਿ ਸੰਤ ਜੀ ਸੰਗਤ ਦਾ ਕੀ ਹੈ, ਜਿੱਧਰ ਮਰਜ਼ੀ ਜਕਾਰਾ ਛੱਡ ਕੇ ਲਾ। ਨਹੀਂ, ਖਾਲਸੇ ਦੇ ਬੋਲੇ ਉਹ ਨਹੀਂ, ਖਾਲਸੇ ਦੇ ਬੋਲੇ ਉਹਨੇ ਰੱਤੇ ਸਹੀ ਜੇ ਮੁੱਖ ਨਾ ਮੜਨ, ਜਿੰਨੀ ਸੰਝਾਤਾ ਤਾਈ ਚੜ ਚੜ ਪਾਉਂਦੇ ਕੱਚੇ ਬਿਰਗੀ, ਜਿੰਨਾ ਕਾਰਨ ਆਈ। ਖਾਲਸੇ ਦੇ ਬੋਲੇ ਨੇ ਅਗਾਂਹ ਪੁੱਤਰਾਂ ਪਿਛਾਂ ਮੋਹ ਫੇਰਨਾ ਮੋਢਣਾ, ਨਾਨਕ ਸਿੱਜ ਅਵੇਗਾ ਵਾਰ ਬੋੜਨਾ ਹੋਵੀ ਜਨ ਮੜਾਂ। ਖਾਲਸੇ ਦੇ ਬੋਲੇ ਨੇ ਦਿਲੋਂ ਮੁਹੱਬਤ ਜਿੰਨ ਸਹੀ ਸੱਚਿਆ, ਮੂਰਖਾਂ ਦੇ ਬੋਲੇ ਨੇ ਜਿਨ ਮਨ ਹੋਰ ਮੁਖ ਹੋਰ ਸੇ ਕਾਂਢੇ ਕੱਚਿਆਂ। ਜਿਹੜੇ ਕੱਚੇ ਨੇ ਉਹ ਬੋਲੇ ਖਾਲਸੇ ਦੀ, ਬਚਨ ਕਰੇ ਤੇ ਖਿਚਕ ਜਾਏ ਬੋਲੇ ਨਰ ਕੱਚਾ। ਧਿਆਨ ਦਿਆਂ ਜੇ ਅੰਦਰੋਂ ਝੂਠਾ ਕੂੜਿਆਰ ਬੋਲੇ ਸਭ ਖੱਚਾ। ਹੁਣ ਇੱਕ ਸ਼ਬਦ ਅਸੀਂ ਕਰਨੇ ਆ, ਕਿਹਨੇ ਫਲਾਣਾ ਬੰਦਾ ਖੱਚ ਮਾਰਦਾ, ਖੱਚ ਦਰ ਹੁੰਦਾ ਝੂਠੇ ਸ਼ਬਦ ਹੋਵੇ, ਕਹਿੰਦੇ ਅੰਦਰੋਂ ਕੂੜਾ ਐਵੇਂ ਝੂਠ ਬੋਲੀ ਗਿਆ, ਉਹ ਖਾਲਸੇ ਦੇ ਬੋਲੇ ਨੇ ਮੇਰੇ ਕਲਗੀ ਤਰਕੇ ਮੈਨੇ ਹਮੂ ਮਰਦ ਬਾਏ ਦੀ ਸਵਾਦ ਸੁਖ ਨਵਰ, ਨਾ ਸ਼ਿਕਮੇ ਦਿਗਰ ਦਰ ਦਹਾਨੇ ਦਿਗਰ, ਜਿਹਦੇ ਮੂੰਹ ਵਿੱਚ ਕੁਝ ਤੇ ਢਿੱਡ ਵਿੱਚ ਕੁਝ ਹੋਵੇ ਉਹ ਖਾਲਸੇ ਦੇ ਬੋਲੇ ਨਹੀਂ। ਮੇਰੇ ਗੁਰੂ ਕਲਗੀ ਧਰ ਜੀ ਨੇ ਦ੍ਰਿੜਤਾ ਵਾਲੇ ਬੋਲੇ ਦਿੱਤੇ ਤੇ ਸਿੱਖ ਨੇ ਫਿਰ ਉਹਨਾਂ ਤੇ ਪਹਿਰਾ ਦਿੱਤਾ, ਉਹਨੇ ਗੁਰੂ ਦੇ ਬੋਲਿਆਂ ਤੇ ਇੰਨਾ ਪਹਿਰਾ ਦਿੱਤਾ, ਸੱਚ ਜਾਣੋ ਤੁਹਾਡੇ ਬੋਲਿਆਂ ਦੇ ਸਾਹਮਣੇ ਦੁਸ਼ਮਣ ਦੇ ਨਾਲ ਆਏ ਹੋਏ ਲਖਾਰੀ ਵੀ ਸੀਸ ਚੁਕਾ ਗਏ। ਇੰਨੇ ਉੱਚੇ ਬੋਲੇ ਬੋਲੇ ਬਾਬਾ ਸਵੇਕ ਸਿੰਘ ਦੇ ਬੋਲੇ ਕਦੀ ਝੂਠੇ ਨੇ? ਚਰਖੜੀ ਤੇ ਚੜ੍ਹਦਿਆਂ ਨੌਜਵਾਨ ਪੁੱਤਰ ਜਿਹਦੇ ਵਰਗਾ ਵਿਦਵਾਨ ਕੋਈ ਨਹੀਂ, ਉਹਨੇ ਬੋਲਾ ਬੋਲਿਆ ਖਾਲਸੇ ਨੇ, ਉਹਦੇ ਉੱਚਾ ਬੋਲਾ ਕੋਈ ਨਹੀਂ। ਲੋਕ ਪੁੱਤਰਾਂ ਨੂੰ ਬਚਾਉਂਦੇ ਨੇ ਤੇ ਭਾਈ ਸਵੇਕ ਸਿੰਘ ਕਹਿੰਦੇ ਸਨ, ਸਿੱਖਣ ਕਾਜ ਗੁਰੂ ਹਮਾਰੇ, ਸੀਸ ਦਿਓ ਨੀ ਸਨ ਪਰਵਾਰੇ, ਚਾਰੇ ਪੁੱਤਰ ਜਾਨ ਕੁਹਾਏ, ਸੋ ਚੰਡੀ ਕੀ ਭੇਡ ਚੜਾਏ ਪੰਥ ਪ੍ਰਕਾਸ਼ ਰਤਨ ਸਿੰਘ ਭੰਗੂ। ਕਹਿਣ ਲੱਗੇ ਚਾਰੇ ਪੁੱਤਰ ਜਾਨ ਕਹਾਏ, ਸੋ ਚੰਡੀ ਕੀ ਭੇਡ ਚੜਾਏ, ਹਮਰੇ ਕਾਰਨ ਗੁਰ ਕੁਲ ਗਵਾਈ, ਹਮ ਕੁਲ ਰਾਖੈ ਕਣ ਵਡਾਈ। ਇਹਨੇ ਖਾਲਸੇ ਦੇ ਉੱਚੇ ਬੋਲੇ ਜਿਹਦੇ ਮੁਕਾਬਲੇ ਕਿਸੇ ਨੇ ਖਲੋਈ ਨਹੀਂ ਸਕਣਾ। ਪੁੱਤਰ ਦਾ ਖੂਨ ਦੇ ਕੇ ਆਪਣੇ ਗੁਰੂ ਦੇ ਬੋਲੇ ਨੂੰ ਕਾਇਮ ਰੱਖਣਾ, ਖਾਲਸੇ ਦੇ ਬੋਲੇ ਇੰਨੇ ਵਿਸਤਾਰ ਨੇ। ਇੱਕ ਨੇ ਇਹਨੇ ਖਾਲਸੇ ਦੇ ਬੋਲ ਬਾਲੇ ਦੇਖੋ, ਜਿਹਦੇ ਵਿੱਚ ਹੱਕ ਦੀ, ਸੱਚ ਦੀ, ਜ਼ਮੀਰ ਦੀ, ਅੰਦਰ ਦੀ, ਅਖਲਾਕ ਦੀ, ਜੀਵਨ ਦੀ ਗੱਲ ਕੀਤੀ ਜਾਏ, ਇਹਨੂੰ ਕਿਹਾ ਜਾਂਦਾ ਹੈ ਖਾਲਸੇ ਦੇ ਬੋਲ ਬਾਲੇ। 18ਵੀਂ ਸਦੀ ਵਿੱਚ ਇੱਕ ਖਾਲਸੇ ਨੇ ਆਪਣੇ ਸ਼ਬਦਾਵਲੀ ਨੂੰ ਜਨਮ ਦਿੱਤਾ, ਜਿਨ੍ਹਾਂ ਨੂੰ ਖਾਲਸਾਈ ਬੋਲੇ ਕਿਹਾ ਜਾਂਦਾ, ਬਾਲੇ ਨੂੰ ਉੱਥੇ ਵਰਤਿਆ। ਮੈਂ ਹੈਰਾਨ ਹੋਇਆ ਜਿੰਨਿਆਂ ਲਿਖਿਆ, ਕਹਿਣ ਲੱਗੇ ਖਾਲਸਾਈ ਬੋਲੇ, ਕਿਉਂਕਿ ਬੋਲ ਬਾਲੇ ਉਹਨੇ ਉਹਨਾਂ ਬੋਲਿਆਂ ਕਈ ਦੁਸ਼ਮਣ ਨੂੰ ਕਟਾਕਸ਼ ਕਰਨ ਵਾਲੇ ਵੀ ਸ਼ਬਦ ਨੇ, ਪਰ ਜਦੋਂ ਬਾਲੇ ਬਣਦੇ ਨੇ ਨਾ ਉਹ ਸ਼ਬਦ ਫਿਰ ਥੱਲੇ ਰਹਿ ਜਾਂਦੇ। ਉਹਨਾਂ ਦੇ ਬੋਲ ਕੈਸੇ ਸਨ? ਗਿਆਨੀ ਗਿਆਨ ਸਿੰਘ ਉਹਨਾਂ ਨੇ ਇੱਕ ਸ਼ਬਦ ਵਰਤਿਆ, ਮੈਂ ਇੱਕ ਬਿੱਤ ਆਪ ਨਾਲ ਸਾਂਝਾ ਕਰਨਾ। 18ਵੀਂ ਸਦੀ ਹੈ ਤੇ ਮੇਰਾ ਖਿਆਲ ਹੈ ਤਕਰੀਬਨ 1710 ਦੇ ਨੇੜੇ ਇਹ ਹੁਕਮ ਜਾਰੀ ਹੋ ਗਿਆ ਸੀ, ਸ਼ਾਹੀ ਫਰਮਾਨ ਸੀ ਕਿ ਗੁਰੂ ਨਾਨਕ ਨਾਮ ਲੇਵਾ ਕੋਈ ਵੀ ਸਿੱਖ ਮਿਲੇ, ਨਾਨਕ ਪੰਥੀ ਨੂੰ ਕਤਲ ਕੀਤਾ ਗਿਆ, ਉਹਦਾ ਕਤਲ ਮਾਫ ਹੈ। 50 ਸਾਲ ਸਿੱਖਾਂ ਨੇ ਕੁਝ ਜਲਿਆ। ਉੱਥੇ ਮੈਂ ਜਿਹੜੀ ਬੇਨਤੀ ਕਰਨੀ ਤਵੱਜੋ ਦਿਓ, ਇੱਕ ਨਿਹੰਗ ਸਿੰਘ ਤੁਰਿਆ ਜਾਂਦਾ ਤੇ ਵੈਸੇ ਅਸੀਂ ਇਸ ਸ਼ਬਦ ਨੂੰ ਸਮਝੀਏ, ਨਿਹੰਗ ਦਾ ਅਖਰੀ ਅਰਥ ਹੁੰਦਾ ਦਲੇਰ, ਬਹਾਦਰ, ਸੂਰਮਾ, ਵਕਤ ਉੱਪਰ ਲੜਨ ਵਾਲਾ। ਉਹਨਾਂ ਦੇ ਬੋਲੇ ਆਪਣੇ ਸਨ, ਉਸ ਵੇਲੇ ਕੌਮ ਦਾ ਘਰ ਕੋਈ ਨਹੀਂ ਸੀ, ਟਿਕਾਣਾ ਕੋਈ ਨਹੀਂ ਸੀ। ਇੱਕ ਨਿਹੰਗ ਸਿੰਘ ਤੁਰਿਆ ਜਾਂਦਾ ਘੋੜਾ ਉਹਦੇ ਕੋਲ ਚੰਗਾ ਕੋਈ ਨਹੀਂ। ਦੇਖੋ ਉਹਨੇ ਸ਼ਬਦ ਕੈਸੇ ਚੁਣੇ ਵੀ ਕਿਹੋ ਜੀ ਚੜ੍ਹਦੀ ਕਲਾ ਦੇ ਬੋਲੇ ਸੁਣਾਉਣਾ ਦੇ। ਕਹਿਣ ਲੱਗੇ ਫਿੱਡਾ ਜੈਸਾ ਤਤਵਾ ਦੁਲੜੂ ਕੋ ਕਾਠੀ ਪਾਏ ਰਸਰੂ ਲਗਾੜੂ ਤੇ ਕਹਿਣ ਲੱਗੇ ਰਸਰੂ ਰਕਾਬ ਜੂ ਮੈਂ ਅਰਥੇ ਦੇ ਅੱਗੇ ਚੱਲ ਕੇ ਕਰਾਂਗਾ। ਕਹਿਣ ਲੱਗੇ ਫਤਿਆ ਤਾਂ ਕਛਰੂ ਨੀਲਾ ਤਾਂ ਚਾਦਰੂ ਧੂਚੋ ਜੈਸਾ ਪਗੜੂ ਬਣਾਇਆ ਸਿਰ ਤਾਜੂ ਟੂਟਾ ਜੈਸਾ ਪੇਗੜੂ ਲੀਲੂ ਮਿਆਨ ਜਾਂ ਕਹਿ ਕਦੀ ਦੇਖਿਓ ਉਸ ਨਿਹੰਗ ਸਿੰਘ। ਇੱਕ ਆਮ ਬੰਦੇ ਦੇ ਬੋਲੇ ਕੀ ਸਨ, ਇੱਕ ਕੌਮੀ ਪਿਆਰ ਲੈ ਕੇ ਤੁਰੇ ਟੁੱਟਿਆ ਸਾ ਤੇਗੜੂ ਲੀਲੂ ਮਿਆਨ ਜਾਂ ਕੋ ਸੱਤ ਗੱਜ ਗਾਤਰਾ ਬਣਾਇਆ ਬਨ ਸਾਜੂ ਨਾਮ ਤੋਂ ਅਕਾਲੜੂ ਫਿਰੇ ਬੜੇ ਹਾਲੜੂ ਫਿਰੇ ਬੁਰੇ ਹਾਲੜੂ ਲੂਟ ਪੂਟ ਖਾਵਣ ਕੋ ਬੜੋ ਉਸਤਾਦ ਜੂ। ਹੁਣ ਇਹਦੇ ਅਰਥ ਕੀ ਨੇ, ਉਹ ਵੀ ਸਮਾਂ ਆਇਆ ਇੱਕ ਖਾਲਸੇ ਕੋਲ ਕਸ਼ਹਿਰੇ ਪਾਉਣ ਵਾਸਤੇ ਵੀ ਕੱਪੜਾ ਨਹੀਂ ਸੀ, ਸਮਾਂ ਫਿਰ ਤੱਕਿਓ ਕਹਿੰਦੇ ਨੇ ਫਿੱਡਾ ਜੈਸਾ ਕਟਵਾ ਉਹਦੇ ਕੋਲ ਚੰਗਾ ਘੋੜਾ ਨਹੀਂ ਸਾਦਾ ਜਿਹਾ ਇੱਕ ਗਧਾ ਜਿਹਾ ਉਹਦੇ ਉੱਤੇ ਬੈਠਾ ਤੇ ਫਿਰ ਅਗਲਾ ਕੀ ਹੈ ਜੁੱਲੜੂ ਕੋ ਕੱਠ ਜਿਹੜੀ ਜੁੱਲੀ ਰਾਤ ਨੂੰ ਵਿਛਾਉਂਦਾ ਉੱਤੇ ਲੈਂਦਾ ਉਹਨੂੰ ਕਾਠੀ ਬਣਾ ਕੇ ਤੁਰਿਆ ਫਿਰਦਾ। ਉਸ ਖਾਲਸੇ ਦੇ ਬੋਲੇ ਤੱਕਿਓ ਦੁਸ਼ਮਣ ਨੇ ਦੇਖ ਲਿਆ ਉਹਨੇ ਰੋਕ ਲਿਆ। ਕਹਿਣ ਲੱਗੇ ਫਿੱਡਾ ਜੈਸਾ ਕਟਵਾ ਜੁੱਲੜੂ ਕੋ ਕੱਠ ਪਾਏ ਰਸ ਨੂੰ ਲਗਾੜੂ ਉਹਦੀ ਜਿਹੜੀ ਲਗਾਮ ਹੈ ਉਹ ਰੱਸੀਆਂ ਵੱਟ ਵੱਟ ਕੇ ਉਹਨੇ ਕੜਿਆਲਾ ਪਾਇਆ ਰਸੜੂ ਰਕਾਬ ਜੂ ਵਿਚਾਰੇ ਕੋਲ ਪੈਰਾਂ ਵਿੱਚ ਰਕਾਬ ਕੋਈ ਨਹੀਂ ਰੱਸੀ ਬਣਾ ਕੇ ਥੱਲੇ ਗੰਧ ਮਾਰ ਕੇ ਉਹਦੇ ਵਿੱਚ ਪੈਰ ਚੁਕਾਏ ਨੇ। ਕਹਿਣ ਲੱਗੇ ਪਟਿਆ ਸਾ ਕਛੜੂ ਕਸ਼ਹਿਰਾ ਜਿਹੜਾ ਉਹ ਕਈ ਥਾਵਾਂ ਤੋਂ ਪਟਿਆ ਤੇ ਉਹਨੂੰ ਟਾਕੀਆਂ ਲੱਗੀਆਂ ਨੇ। ਨੀਲੂ ਸਾ ਚਾਦਰੂ ਇੱਕ ਨੀਲੀ ਜੀ ਚਾਦਰ ਉਹਨੇ ਬੁੱਕਲ ਮਾਰੀ ਉੱਥੇ। ਕਹਿਣ ਲੱਗੇ ਫਿਰ ਅਗਲਾ ਉਹਦਾ ਸੁਭਾਅ ਕੀ ਹੈ ਧੂਚੋ ਜੈ ਤਾਂ ਪਗੜੂ ਬਣਾਇਓ ਸਿਰ ਤਾਜੂ ਇੱਕ ਪੁਰਾਣੀ ਜੀ ਪੱਗ ਉਹਨੇ ਸਿਰ ਤੇ ਬੰਨੀ ਹੈ ਪਰ ਉਸ ਪੁਰਾਣੀ ਪੱਗ ਦੇ ਵਿੱਚੋਂ ਵੀ ਇੱਕ ਫਰਲਾ ਉੱਤੇ ਛੱਡਿਆ ਕਿਉਂਕਿ ਉਹਦੀ ਅਣਖ ਦੀ ਉਹਦੇ ਬੋਲੇ ਦੀ ਨਿਸ਼ਾਨੀ। ਕਹਿਣ ਲੱਗੇ ਧੂਚੋ ਜੈਸਾ ਪਗੜੂ ਬਣਾਇਓ ਸਰਤਾਜ ਜੂ ਟੁੱਟਾ ਜੈਸਾ ਤੇਗੜੂ ਤੇਗ ਜਿਹੜੀ ਉੱਤੋਂ ਕਿਰਪਾਨ ਦਾ ਮੁੱਛਾ ਟੁੱਟਿਆ ਹੈ ਮਿਆਨ ਕੋਈ ਕੋਈ ਨਹੀਂ ਟੁੱਟਾ ਜੈਸਾ ਤੇਗੜੂ ਲੀਰੂ ਮਿਆਨ ਜਾਕੋ ਲੀਰਾਂ ਇਕੱਠੀਆਂ ਕਰਕੇ ਉਹਨੇ ਮਿਆਨ ਬਣਾਇਆ ਤੇ ਫਿਰ ਅਗਲਾ ਬਚਨ ਉਹਨਾਂ ਨੇ ਕੀਤਾ। ਕਹਿਣ ਲੱਗੇ ਗੱਠ ਸੱਠ ਗਾਤਰਾ ਬਣਾਇਓ ਸਰਤਾਜ ਜੂ ਵਿਚਾਰੇ ਨੇ ਲੀਰਾਂ ਇਕੱਠੀਆਂ ਕਰਕੇ ਗਾਤਰਾ ਬਣਾਇਆ ਘਰ ਕੋਈ ਨੀ ਸਿੱਖ ਮਿਲਦੇ ਕੋਈ ਨੀ ਪੱਤਾ ਪੱਤਾ ਵੈਰੀਏ ਗੱਠ ਸੱਠ ਗਾਤਰਾ। ਮੈਂ ਕਹਿੰਦਾ ਤੁਸੀਂ ਤਾਂ ਟਾਕੀਆਂ ਲਾ ਕੇ ਤੁਸੀਂ ਗੰਢਾਂ ਲਾ ਲਾ ਕੇ ਗਾਤਰੇ ਪਾਏ ਸਾਨੂੰ ਰੇਸ਼ਮੀ ਪੁਸ਼ਾਕਾਂ ਗੁਰੂ ਨੇ ਦਿੱਤੀਆਂ ਸੀ ਗਾਤਰੇ ਲੀਰੋ ਲੀਰ ਕੀਤੇ ਗਾਤਰੇ ਤੇ ਯਕੀਨ ਨਾ ਰੱਖਿਆ ਉਹ ਨਿਹੰਗ ਸਿੰਘ ਤੁਰਿਆ ਜਾਂਦਾ ਉਹ ਸ਼ਬਦ ਵਰਦਾ ਟੁੱਟਾ ਜੈਸਾ ਤੇਗੜੂ ਲੀਰੂ ਮਿਆਨ ਜਾਕੋ ਗੱਠ ਸੱਠ ਗਾਤਰੋ ਬਣਾਇਓ ਸਰਤਾਜ ਜੂ। ਉਹ ਕਹਿੰਦਾ ਤੂੰ ਕੌਣ ਹੈ? ਅੱਗੋ ਕਹਿੰਦਾ ਅਕਾਲੜੂ ਮੈਂ ਅਕਾਲ ਨੂੰ ਮੰਨਣ ਵਾਲਾ ਵਾਂ ਇੰਨੀ ਭੁੱਖ ਵਿੱਚ ਇੰਨੇ ਦੁੱਖ ਵਿੱਚ। ਕਹਿਣ ਲੱਗੇ ਨਾਮ ਤੋਂ ਅਕਾਲੜੂ ਫਿਰੇ ਬੜੇ ਹਾਲੜੂ ਬੜੇ ਬੁਰੇ ਹਾਲ ਚ ਫਿਰੇ। ਉਹ ਕਹਿਣ ਲੱਗੇ ਲੂਟ ਕੂਟ ਖਾਣੋ ਕੋ ਬਣੋ ਉਸਤਾਦ ਜੂ ਤੁਸੀਂ ਲੋਕਾਂ ਨੂੰ ਲੁੱਟ ਕੇ ਖਾਂਦੇ ਹੋ ਤੇਰਾ ਨਾਮ ਅਕਾਲੜੂ ਵੇਖ ਆਪਣੇ ਕਸ਼ਹਿਰੇ ਵੱਲ ਵੇਖ ਆਪਣੇ ਗਾਤਰੇ ਵੱਲ। ਕਹਿਣ ਲੱਗਾ ਇਹ ਗੱਠਾਂ ਕਿਸੇ ਦਿਨ ਦਿੱਲੀ ਦੇ ਤਖ਼ਤ ਤੇ ਕੇਸਰੀ ਨਿਸ਼ਾਨ ਚਲਾਉਣਗੇ। ਉਹ ਤੇ ਸ਼ਬਦ ਉਹਨੇ ਪਤਾ ਕੀ ਵਰਤੇ ਜਦੋਂ ਕਿਹਾ ਨਾਮ ਤੋਂ ਅਕਾਲੂ ਫਿਰੇ ਬੜੇ ਹਾਲੂ ਲੂਟ ਕੂਟ ਖਾਣੋ ਮੈਂ ਬੜੋ ਉਸਤਾਦ ਜੂ। ਅੱਗੋ ਨਿਹੰਗ ਸਿੰਘ ਉੱਤਰ ਕੇ ਕਹਿੰਦਾ ਦਿੱਲੀ ਕੇ ਤਖ਼ਤ ਪਰ ਬਹਿਗੀ ਗੁਰੂ ਕੀ ਫੌਜ ਸੀਸ ਝੁਲੇ ਦਾ ਛਿੱਤਰ ਪਰ ਬੜੀ ਕਰੇਗੀ ਮੌਜ ਅੱਜ ਮੈਂ ਦੁੱਧ ਪਾ ਕੇ ਚੱਲਿਆ ਪਰ ਮੇਰੀ ਔਲਾਦ ਕਰੀ ਦਿੱਲੀ ਦੇ ਤਖ਼ਤ ਤੇ ਰਾਜ ਕਰੇਗੀ ਇਸ ਨਿਸ਼ਚੈ ਕਰ ਆਪਣੀ ਜੀਤ ਕਰੋ। ਅੱਜ ਫਿਰ ਇਹਨਾਂ ਨੂੰ ਅਸੀਂ ਚੇਤੇ ਕਰਕੇ ਕਹਿੰਦੇ ਹਾਂ ਖਾਲਸੇ ਜੀ ਕੇ ਬੋਲ ਬਾਲੇ ਬੋਲੋ ਜੀ ਵਾਹਿਗੁਰੂ। ਉੱਥੇ ਫਿਰ ਨਵੀਆਂ ਬੋਲੀਆਂ ਦਾ ਜਨਮ ਹੋਇਆ ਸਿੱਖਾਂ ਉੱਤੇ ਜ਼ੁਲਮ ਹੋਇਆ। ਮੈਂ ਕੁੱਝ ਕੁ ਬੋਲੇ ਤੁਹਾਡੇ ਨਾਲ ਜ਼ਰੂਰ ਸਾਂਝੇ ਕਰਨੇ ਨੇ ਸਹਿਣ ਭਾਵੇਂ ਉਹ ਵਿਅੰਗਮਈ ਪਰ ਉਹਨਾਂ ਬੋਲਿਆਂ ਵਿੱਚ ਉਹਨਾਂ ਦੇ ਅੰਦਰ ਦੀ ਕਿੰਨੀ ਕੁ ਰੱਬ ਨੇ ਮਿਹਰ ਚੁਕਾਈ ਅਸੀਂ ਉਹਨਾਂ ਦੇ ਬੋਲੇ ਕਿਤੇ ਮਿੱਠੇ ਨੇ। ਇੱਕ ਸ਼ਬਦ ਸਿੱਖਾਂ ਵਿੱਚ ਬੜਾ ਪ੍ਰਚਲਿਤ ਤੇ ਸਾਜਣਾ ਅਸੀਂ ਕਹਿੰਦੇ ਹਾਂ ਆਮ ਤੌਰ ਤੇ ਜਿਹੜਾ ਖਾਲਸਾ ਹੈ ਨਾ ਆਮ ਪੱਗ ਬੰਨਦਾ ਹੋਵੇ ਸ਼ਬਦ ਵਰਤਨੇ ਆ ਮੁੰਡਾ ਪੱਗ ਬੰਨਦਾ ਤੇ ਖਾਲਸੀ ਬੋਲਾ ਭੁਜੰਗੀ ਸਿੰਘ ਦਸਤਾਰ ਸਜਾਉਂਦੇ ਪਏ ਸ਼ਬਦ ਨੇ ਨਾ ਜਾਮ ਰੋਟੀ ਪੱਕਦੀ ਹੋਵੇ ਆਮ ਬੰਦਾ ਕਹੇਗਾ ਜਨਾਨੀ ਰੋਟੀ ਵੀ ਪਕਾਉਂਦੀ ਹੈ ਉਹ ਕਹਿੰਦੇ ਨੇ ਬੀਬੀ ਜੀ ਪ੍ਰਸ਼ਾਦਾ ਪੈ ਸਜਾਉਂਦੇ ਨੇ ਧਿਆਨ ਦਿਆ ਜੀ ਉਹ ਸ਼ਬਦ ਕੈਸੇ ਉਹਨਾਂ ਨੇ ਪਿਆਰੇ ਚੁਣੇ ਨੇ। ਕੋਈ ਸ਼ਬਦ ਵਰਤਦਾ ਕਿ ਭਾਈ ਕੜਾਹ ਪਿਆ ਬਣਾਉਂਦਾ ਤੇ ਖਾਲਸੇ ਜੀ ਦੇ ਬੋਲੇ ਹੁੰਦੇ ਨੇ ਕਿ ਗੁਰੂ ਕੇ ਗ੍ਰੰਥੀ ਸਾਹਿਬ ਦੇਗ ਪੈ ਸਜਾਉਂਦੇ ਨੇ ਉਹ ਸਾਜਣਾ ਸ਼ਬਦ ਇੰਨਾ ਸਿੱਖਾਂ ਨਾਲ ਜੁੜਿਆ ਇਹੀ ਕਾਰਨ ਕਿ ਜਦੋਂ ਗੁਰੂ ਗੋਬਿੰਦ ਸਿੰਘ ਨੇ ਕਿਹਾ ਉਹਨਾਂ ਵੀ ਸ਼ਬਦ ਦੇ ਵਰਤੇ ਗੁਰੂ ਸਾਹਿਬ ਨੇ ਸਰੀਰਾਂ ਨੂੰ ਸਾਜਣ ਕਿਹਾ ਆਪੇ ਭਾਂਡੇ ਸਾਜਣ ਆਪੇ ਸਾਜੇ ਆਪੇ ਰੰਗੇ ਅਸੀਂ ਪੜ੍ਹਨੇ ਹਾਂ गुरु साहब ने कहा इन्हीं की कृपा के सदे हम है, ये साडे बोले सन बड़े मिठे, उन्होंने कई बोले ऐसे दिते जेडे वाकई बड़े कमाल दे ने, उन्होंने बोले असी कहने खुशी वह कहते सन खुशा, असी कहने बैंगन वह कहते सन एक टंगा बटेरा, असी कहते होंगे शब्द वरतने आम तौर पर कणक वह कहते होंगे सन बसंत कौर, असी कहने गाजर वह कहते सन गोबिंदिया, असी कहने कुराड़े मार दे वह कहें अगर अना भी शब्द छेड़ी बैठा है, असी कहने बड़ा शरारती है वह कहते सन लुंडी बिचीए शरारत हर वे करता रहा, असी कहने सुखा है वह कहते सन शहीदी देगा है, उन्होंने शब्द इन्ने वरते पर उन्होंने शब्द ने देखो उन्हें झाड़ू लाने वाले क्या सूबेदार है, जदों सिख ना आम तौर पर शब्द कौड़े बोलने जिदा किसी का सिर गंजा होना ना केस ना चले जाने उन्होंने कहना कलगा सिंह हुंदा पे इहदे सिर ते कलगियां झुलदियां पईआं ने, शब्द सन ना गंजे नूं कहना कलगा सिंह हुंदा पे, जिन्हों सुनना ना ना गोला होना उन्होंने कहना चबारे चढ़िया सिख, जिन्हें गुंगा होना कहना गुप्ता सिंह है, तो चेते रखो जिन्हें मर जाना यह ना कहना मर गया, कह लगा वह कट्ठे करिए चढ़ाई कर गया, चढ़ाई करने का मतलब अज मौत नूं जित गए, मौत ते फटे पाली उन्होंने इहो जिहे शब्द दित्ते, रजाई नूं कहना अफलातूनी, तलाई नूं कहना अफलातून, गुड़ नूं कहना सिर जोड़, शक्कर नूं कहना सिर खंडी, ते मैं एक बेनती करनी हाँ हुण भी बोले सिखां दे हैं वह वरदे ने, असी कहने इंजन गड्डी दा आ गया निहंग सिंह नूं पुछो कहिंदा तेजा सिंह हुंदा पिया बड़ी तेजी, असी कहने रेल गड्डी आ गई वह कहिंदा भूतनी आ गई जे बच के रहा जो, असी कहने सैकल ते बंदा चढ़िया जांदा वह कहिंदा भी उन्होंने शब्द वरते सन, कहन लगे सैकल ते चढ़े हुए भी उन्होंने शर्त वरते सन कि शरारती है, असी कहने फलाना बंदा बीड़ी पीता मैं खिमा करो कहते सन खोती चुंगदा पै चुंग लेंगे उस, उन्होंने अपने बोले सन ना, उन्होंने शब्द ऐसे वरते, उन्होंने शब्दों मैं इतने कह के संपूर्णता करनी कि सियाने बंदे लभने कोई नहीं, चंगा प्रचारक चंगा कीर्तनिया चंगा ग्रंथी शायद मुद्दतों बाद कभी पूरा पैदा होंगे, मैनू एक बार मौका मिलिया मैं वह कह के समाप्ति करनी है बोलिया से ढाडी दया सिंह ने साल बाद पिंड प्रोग्राम करीदा तो मेरा दिल किया भी है कि इन्हों ले जाइए मिनट थोड़े मैं दो चार ही लेने मेरा चित किया भी उन्होंने ले जाइए, उन्होंने एक अपनी खाद बीती सुनाई तो जदों उन्हें सुनाई खालसी बोलिया की तो वह बंदे कि लभने थोड़ा ने ढाडी सोहन सिंह चीतल वर्गे दिलबर वर्गे भाई साहब उन्हें कीर्तन करते खुशामद ना समझो, मैं ता ही इन्हों कहा तुम पांच सत्त मिनट ला लिया करो, मैं संगत को बेनती कर लाँगी प्यारे हो ये आवाज़ा करत के लभनिया नहीं क्षमा करो, उत्थे उन्होंने एक शब्द सुनाया कहने असी गए होले महल से, होले महल से गए तो निहंग सिंह आया कह लगे ढाडा सिंह जी साढ़े भी दीवान लाओ, भाई दया सिंह कहने मैं क्या भी निहंग सिंह आए हैं तो हाथ जोड़ के कहेंगे भी बाबा जी जरूर दस तो बुलानी सा साडा डेरा उत्थे पहुंच जाए, दिलबर साहब कहते ने उत्थे पहुंच गए, ये उन्होंने जबानी जी मैं आप जी ने सुना रहा कहते अं पहुंचे तो वाहवा दोपहर का वेला गर्मी से आद्या सर कह लगे भी ढाडा सिंह जी आओ पहला दसो ढिड पूकनी छकनी जे कि समुद्र छकना जे, समझते गए ढिड पूकनी आप कहने चाह कह लगे अं समुद्र छकेंगे दुध पियाँगे, कह लगे चबारे च पियोगे कि वेहड़े च पियोगे, हूँ आदमी अभी बोले तो पहले भी बड़े सुने साडे दिमाग चो निकल गया था क्या भी चलो थके हाँ चबारे च बैठ पिया क्या भी निहंग सिंह जी चबारे च पियाँगे, परत के कह लगे बिस्कुट किन्ने किन्ने लाओगे, वह कहने दो दो चार चुर लाए कहते भी अभी बैठे रहे भी हूने वेड़ा सानू चबारे च कितने ले जाते हैं, इन्नी देर में निहंग सिंह आए तो उन्होंने की किया जी वे कंगनी वाले गिलास ना दुध दे भर के लियाते तो नाल कह लगे ढाडा सिंह जी करो हाथ लाओ बिस्कुट, कहिंदा रात के जिहड़े प्रसादे सन तीन तीन साडी आदि तली ते रख दिते, कहिंदा सानू पै गई भी ये बिस्कुट असी किधर फस गए, फिर कहिंदा मैं पुछिया भी चबारा कित्थे, कहन लगे छन्ने नूं असी वेड़ा कहिंदे आ खालसी बोलिया भी ते गलास नूं चबारा कहिंदे, तुहानूं पहले पुछिया चबारे च पीणा जे कि छन्ने च, असे थोड़ा कह सी तुसीं कह भी चबारे च पीणा पीओ छन्ना कोई नहीं मिलना इसे चबारे च पीणा पैणा, वह कहिंदा उधरों उन्हां ने कृपाना पाईआं उधरों साडे हत्थां ते दो दो रोटियां सामने बह के साडे सामने पीओ, कहन लगे भी असीं पी खा तां लिया, परत के कहा भी निहंग सिंह जी दीवान शाम नूं लाणा हुण असीं लेट लईए, कहन लगे लेट दे खोते हुंदे ने, कहिंदा भी चुप कर गया, दूजा शब्द क्या कहन लगे निहंग सिंह जी
ਅਸੀਂ ਸੌ ਜਾਈਏ। ਉਹ ਕਹਿਣ ਲੱਗੇ ਸੌਂਦੀ ਸੁਸਰੀ ਹੁੰਦੀ ਹੈ, ਖਾਲਸਾ ਨਹੀਂ ਸੌਂਦਾ। ਉਹ ਕਹਿੰਦਾ ਮੈਂ ਹੱਥ ਜੋੜ ਕੇ ਕਿਹਾ ਬਾਪੂ ਜੀ ਸਾਨੂੰ ਦੱਸੋ ਅਸੀਂ ਕੀ ਕਹੀਏ। ਕਹਿਣ ਲੱਗੇ ਕਹੋ ਵੀ ਖਾਲਸਾ ਰਿੰਗ ਬੜੀ ਹੋਣ ਲੱਗਾ, ਅਸੀਂ ਸੋਣਾ। ਕਹਿੰਦਾ ਸਾਨੂੰ ਸਮਝ ਪਈ, ਕਹਿੰਦਾ ਨਿਹੰਗ ਸਿੰਘ ਨੂੰ ਵੇਖ ਕੇ ਲੱਗਾ ਮੇਰੀ ਕੌਮ ਦੇ ਸ਼ਬਦ ਸਾਂਭੀ ਬੈਠਾ। ਜੇ ਕਿਸੇ ਨੇ ਵਿਸਤਾਰ ਨਾਲ ਪੜ੍ਹਨੇ ਹੋਣ, ਕਿਉਂਕਿ ਮੈਂ ਸੰਖੇਪ ਮਾਤਰ ਚੱਲਿਆ, ਭਾਈ ਕਾਮ ਸਿੰਘ ਨਾਭਾ ਜੀ ਦਾ ਮਾਰਤਨ ਗੁਰਮਤ ਮਾਰਤਨ ਪਹਿਲਾ ਭਾਗ, ਮਹਾਨ ਕੋਸ਼, ਪਿਆਰਾ ਸਿੰਘ ਪਦਮ ਦੇ ਖਾਲਸੀ ਬੋਲੇ, ਹਰਜਿੰਦਰ ਸਿੰਘ ਦਲਗੀਰ ਦੀ ਲਿਖੀ ਕਿਤਾਬ ਸਿੱਖ ਫਿਲਾਸਫੀ ਕੀ ਹੈ ਉਹਦੇ ਵਿੱਚੋਂ ਪੜ੍ਹ ਸਕਦੇ ਹੋ। ਸਾਡੇ ਉਹ ਵੀ ਬੋਲੇ ਜਿਨ੍ਹਾਂ ਨੇ ਸੱਚ ਦੀ ਗੱਲ ਕੀਤੀ, ਤੇ ਸਾਡੀ ਉਹ ਵੀ ਬੋਲੇ ਜਿਹੜੇ ਸਾਡੀ ਹੋਂਦ ਨੂੰ ਕਾਇਮ ਕਰਕੇ ਰੱਖੇ। ਅਸੀਂ ਸਾਰਿਆਂ ਦਾ ਧਿਆਨ ਧਰ ਕੇ ਕਹਿੰਦੇ ਹਾਂ ਖਾਲਸੇ ਜੀ ਕੇ ਬੋਲ ਬਾਲੇ ਬੋਲੋ ਜੀ ਵਾਹਿਗੁਰੂ। ਕੱਲ ਨੂੰ ਅਸੀਂ ਦਾਨ ਦੀ ਗੱਲ ਸ਼ੁਰੂ ਹੋਣੀ ਹੈ ਸਿੱਖੀ ਦਾਨ ਤੋਂ, ਪਰ ਯਤਨ ਕਰਾਂਗਾ ਕੱਲ ਨੂੰ ਦਾਨ ਦੀ ਵਿਆਖਿਆ ਕੀਤੀ ਜਾਏ, ਪਰ ਆਪ ਸੰਗਤ ਦੀ ਅਸੀਸ ਨਾਲ ਤੇ ਗੁਰੂ ਗ੍ਰੰਥ ਸਾਹਿਬ ਦੀ ਕਿਰਪਾ ਨਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ।